ਸਨਮਾਨਯੋਗ ਗੁਰੂ ਰੂਪ ਸਤਸੰਗ ਜੀਓ, ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2000 ਸਾਲ ਪਹਿਲੇ ਔਰ ਤੰਤਰ ਸਿੱਧੀ ਥੋੜੇ ਦਿਨਾਂ ਦੀ ਸਾਧਨਾ ਤੋਂ ਬਾਅਦ ਪ੍ਰਾਪਤ ਹੋ ਜਾਂਦੀ ਹੈ, ਅਗਰ ਕੋਈ ਪੁਖਤਾ ਇਰਾਦੇ ਦਾ ਬੰਦਾ ਹੈ। ਹਿੰਦੁਸਤਾਨ ਦੇ ਇਸ ਵਕਤ ਦਾ ਇੱਕ ਬੜਾ ਮਸ਼ਹੂਰ ਤਾਂਤਰਿਕ ਇਸ ਵਕਤ ਜੇਲ੍ਹ ਦੇ ਚ ਹੈ, ਚੰਦਰਾ ਸਵਾਮੀ। ਸ਼ਾਇਦ ਆਪਣੇ ਪੇਪਰ ਪੜ੍ਹੇ ਹੋਣ, ਅਖਬਾਰ ਪੜ੍ਹੇ ਹੋਣ, ਖਬਰਾਂ ਸੁਣੀਆਂ ਹੋਣ। ਇਸ ਨੇ ਆਪਣੀ ਤਾਂਤਰਿਕ ਸਾਧਨਾ ਨਾਲ ਬੜਿਆਂ ਬੜਿਆਂ ਨੂੰ ਮੁੱਠੀ ਚ ਕੀਤਾ ਔਰ ਉਹਨਾਂ ਕੋਲ ਗਲਤ ਕੰਮ ਕਰਾਇਆ ਔਰ ਉਹਨਾਂ ਨੇ ਗਲਤ ਕੀਤੇ। ਔਰ ਜਦ ਇਸ ਨੂੰ ਗ੍ਰਿਫਤਾਰ ਕਰਨ ਆਏ, ਮੈਂ ਉਦੋਂ ਹਿੰਦੁਸਤਾਨ ਵਿੱਚ ਹੀ ਸੀ ਜਿਸ ਦਿਨ ਇਹ ਅਰੈਸਟ ਹੋਇਆ। ਇਹਨੇ ਕਿਹਾ ਮੈਨੂੰ ਅਰੈਸਟ ਕੀਤਾ ਤਾਂ ਮੈਂ ਸਾਰੇ ਰਾਜ ਉਗਲ ਦਿਆਂਗਾ ਜੋ ਇਹਨਾਂ ਸਾਰਿਆਂ ਨੇ ਕੀਤੇ ਨੇ ਕੰਮ, ਮੈਂ ਸਭ ਉਗਲ ਦਿਆਂਗਾ। ਪਰ ਜਿਨ੍ਹਾਂ ਦੇ ਰਾਜ ਉਗਲਦੇ ਸਨ ਉਹਨਾਂ ਦੀ ਹਕੂਮਤ ਰਹੀ ਨਹੀਂ ਸੀ, ਕੋਰਟ ਨੇ ਅੰਦਰ ਕਰ ਦਿੱਤਾ ਹੈ, ਜੇਲ੍ਹ ਦੇ ਚ ਹੈ। ਇਸਨੇ ਕੁਛ ਅਰਸਾ ਪਹਿਲਾਂ ਐਲਾਨੀਆਂ ਵੀ ਕਿਹਾ ਕਿ 2-4 ਪੱਥਰ ਦੀਆਂ ਮੂਰਤੀਆਂ ਨੇ ਅਗਰ ਦੁੱਧ ਪੀਤਾ ਹੈ ਗਣੇਸ਼ ਦਾ, ਗਣੇਸ਼ ਦੀ ਮੂਰਤੀਆਂ ਨੇ ਮੇਰੀ ਤਾਂਤਰਿਕ ਸਿੱਧੀ ਨਾਲ, ਇਸਨੇ ਭਾਰਤ ਵਿੱਚ ਐਸਾ ਦਾਅਵਾ ਕੀਤਾ, ਐਲਾਨੀਆਂ। ਥੋੜੀ ਜਿਹਾ ਬਚਪਨ ਤੋਂ ਮੈਂ ਇਹਦਾ ਸਿਲਸਿਲਾ ਦੇਖਿਆ ਹੈ। ਅਲਵਰ ਤੋਂ ਕੋਈ 32 ਮੀਲ ਦੀ ਦੂਰੀ ਤੇ ਇੱਕ ਕਸਬਾ ਹੈ ਬੈਰੋੜ, ਇਹ ਉੱਥੋਂ ਦਾ ਵਾਸੀ ਹੈ। ਅਕਸਰ ਇਸਦਾ ਅਲਵਰ ਆਉਣਾ ਜਾਣਾ ਰਿਹਾ ਹੈ, ਧਾਰਮਿਕ ਸਮਾਗਮਾਂ ਵਿੱਚ ਬੋਲਣਾ ਵੀ ਰਿਹਾ ਇਸਦਾ। ਤਾਂਤਰਿਕ ਯੋਗੀ ਹੈ। ਦਿੱਲੀ ਦੇ ਜੋ ਇਸਦਾ ਆਸ਼ਰਮ ਹੈ, ਪੁਰਾਣੇ ਕਿਸੇ ਵੀ ਰਾਜੇ ਮਹਾਰਾਜੇ ਦਾ ਇਸ ਤਰ੍ਹਾਂ ਦਾ ਮਹਿਲ ਸੁੰਦਰ ਨਹੀਂ ਹੋ ਸਕਦਾ। ਔਰ ਇੱਕ ਅੰਦਾਜ਼ੇ ਦੇ ਮੁਤਾਬਕ ਜੋ ਲੋਕ ਕਹਿੰਦੇ ਨੇ, ਇਸ ਮਹਿਲ ਨੁਮਾ ਆਸ਼ਰਮ ਤੇ ਅੱਜ ਦੇ ਹਿਸਾਬ ਨਾਲ ਘੱਟ ਤੋਂ ਘੱਟ 10 ਕਰੋੜ ਰੁਪਇਆ ਖਰਚ ਹੋਣਾ ਚਾਹੀਦਾ ਹੈ। ਤਾਂਤਰਿਕ ਵਿਦਵਾਨ ਸਾਈਂ ਬਾਬੇ ਨੂੰ ਵੀ ਤਾਂਤਰਿਕ ਯੋਗੀ ਮੰਨਦੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਤੁਸੀਂ ਜੋ ਵੀ ਕੁਝ ਕਹੋ ਉਹ ਆਪਣੇ ਹੱਥਾਂ ਚੋਂ ਕੱਢ ਸਕਦਾ ਹੈ, ਉਹਦੇ ਕੇਸਾਂ ਚੋਂ ਰਾਖ ਨਿਕਲਦੀ ਹੈ। ਲੱਖਾਂ ਦੇ ਇਕੱਠ ਦੇ ਚ ਉਹਦੀ ਤਸਵੀਰ ਦੇ ਚੋਂ ਵੀ ਰਾਖ ਨਿਕਲਦੀ ਹੈ। ਉਹ ਹੋਰ ਵੀ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਕਰਦਾ ਹੈ, ਲੱਖਾਂ ਲੋਕ ਪ੍ਰਭਾਵਿਤ ਹੁੰਦੇ ਨੇ, ਲੱਖਾਂ ਲੋਕ ਉਸਦੇ ਪੁਜਾਰੀ ਆਉਂਦੇ ਨੇ। ਪਰ ਮੈਂ ਅਰਜ਼ ਕਰਾਂ ਪ੍ਰਭੂ ਕਰਕੇ ਨਹੀਂ, ਉਸ ਤੰਤਰ ਸਿੱਧੀ ਕਰਕੇ। ਅਗਰ ਉਹ ਤੰਤਰ ਸਿੱਧੀ ਨਹੀਂ ਤਾਂ ਸ਼ਾਇਦ ਇਹ ਗੱਲ ਨਾ ਹੋਵੇ। ਪਰ ਇਹ ਤਾਂਤਰਿਕ ਸਿੱਧੀ ਇਸਦੇ ਕੋਲ, ਚੰਦਰਾ ਸਵਾਮੀ ਕੋਲ ਨਾ ਆਉਂਦੀ ਤਾਂ ਮੇਰੇ ਖਿਆਲ ਭਾਰਤ ਦੀ ਸੈਂਟਰਲ ਹਕੂਮਤ, ਸਾਰੇ ਮਨਿਸਟਰਾਂ ਨੂੰ ਇਸਨੇ ਮੁੱਠੀ ਚ ਨਹੀਂ ਕਰਨਾ ਸੀ, ਸਾਰੇ ਇਸਦੀ ਮੁੱਠੀ ਚ ਸਨ, ਸਾਰੇ ਇਸਦੇ ਇਸ਼ਾਰਿਆਂ ਤੇ ਨੱਚਦੇ ਰਹੇ। ਮੈਂ ਤੇ ਕੁਛ ਇਸ ਤਰ੍ਹਾਂ ਦਾ ਵੀ ਪੜਿਆ ਕਿ ਜ਼ਾਰ ਦੇ ਸਮੇਂ ਰਾਸਪੂਤਨ ਨਾਮ ਦਾ ਇੱਕ ਤਾਂਤਰਿਕ ਰਸ਼ੀਆ ਦੇ ਚ ਵੀ ਸੀ, ਜਿਸ ਨੇ ਉਸ ਵਕਤ ਦੇ ਇਸ ਬਾਦਸ਼ਾਹ ਕੋਲ ਬੜੇ ਗਲਤ ਕੰਮ ਕਰਾਏ। ਧਰਮ ਬਾਰੇ ਨਫ਼ਰਤ ਰਸ਼ੀਆ ਦੇ ਚ ਅਗਰ ਪੈਦਾ ਹੋ ਸਕੀ ਠੀਕ ਹੈ, ਕਿ ਕਾਰਲ ਮਾਰਕਸ ਦੇ ਵਿਚਾਰਾਂ ਦਾ ਬਹੁਤ ਵੱਡਾ ਪ੍ਰਭਾਵ ਹੋ, ਲੇਕਿਨ ਇਸ ਦੇ ਚ ਕੁਛ ਉਸ ਤਾਂਤਰਿਕ ਯੋਗੀ ਦਾ ਵੀ ਅਸਰ। ਉਸਨੇ ਇਸ ਤਰ੍ਹਾਂ ਦੇ ਗਲਤ ਕੰਮ ਕਰਾਏ ਕਿ ਲੋਕਾਂ ਦੇ ਮਨ ਦੇ ਚ ਧਰਮ ਤੋਂ ਨਫ਼ਰਤ ਪੈਦਾ ਹੋਈ। ਜੈਸੇ ਇਸ ਵਕਤ ਹਿੰਦੁਸਤਾਨ ਦੇ ਸਾਰੇ ਅਖਬਾਰ ਕਹਿ ਰਹੇ ਨੇ ਕਿ ਧਾਰਮਿਕ ਲੋਕਾਂ ਦੇ ਕੰਮ ਨੇ, ਜਿਤਨੇ ਵੀ ਚੋਟੀ ਦੇ ਵੱਡੇ ਅਖਬਾਰ ਨੇ ਉਹ ਕਹਿੰਦੇ ਨੇ ਇਸ ਵਕਤ ਦਾ ਇੱਕ ਵੱਡਾ ਆਪਣੇ ਆਪ ਨੂੰ ਕਹਿਣ ਵਾਲਾ ਸੰਤ ਜਿਤਨਾ ਗਲਤ ਹੋ ਸਕਦਾ, ਇਤਨਾ ਥੱਲੇ ਹੋ ਸਕਦਾ, ਤਾਂ ਧਰਮ ਕੀ ਹੈ? ਕੁਛ ਵੀ ਨਹੀਂ ਹੈ। محمد صاحب نے حضرت علی نو کیا سی ایک گل، حدیث میں پڑھ رہا سی ایک دن، علی دھارمک بندے دی ایک غلطی لکھاں غلطیاں ورگی ہے، اُدھی ایک غلطی نہیں ہے، شاید عام سادھارن بندے دیاں ہزاراں غلطیاں بھی ایک غلطی ورگیاں ہون، کیونکہ اس ہزاراں غلطیاں نال وہ خود دکھی ہوئے گا، جگت نہیں، پر دھارمک منک دی ایک غلطی اور خاص کر کے وہ پرتشٹت ہوئے جانیا گیا ہوئے سارے مندے ہون، ایک غلطی لکھاں غلطیاں ورگی ہے، کیونکہ لکھاں منک بھٹکن گئے، انہاں دی شردھا نو چوٹ لگے گی، انہاں دی شردھا ٹوٹے گی، انہاں دی شردھا نو آگات پہنچے گا۔ ٹھیک ہے، راجے بھوج نے اے تانترک اپنے راج پاٹ چو کٹ دیتے سن، پر تنتر ودیا ساری دنیا چ کسے نہ کسے روپ دے چ موجود ہے۔ ہندوستان تو بعد اگر وڈے پدر دے چ ہے تو چائنا دے چ ہے، افغانستان دے چ بھی ہے، ایران دے چ بھی ہے، یہ بھی میرج کر دیں، بس صرف نام الگ الگ نے، پر یہ ہے۔ دھن گرو گوبند سنگھ جی مہاراج کہتے ہیں، ہے پری پورن پرماتما جو تیرا نام ہے، یہی یتر ہے، یہی تنتر ہے، یہی منتر ہے، اور کچھ بھی نہیں۔ نمو منتر منترن، نمو یتر یترن، شاید آپ جاپ صاحب پڑھ دے ہو، جڑے نتنیم کرتے ہیں جاپ صاحب دا، پنج بانیاں دا پاٹھ کرتے ہیں، انہوں دے سامنے جاپ صاحب دیاں یہ پنگتیاں آئیاں ہون گیاں، نمو منتر منترن، نمو جنتر جنترن، نمو سرب منترن، پھر اس طرح دوسری چھند دچ اس طرح آندا ہے، اے پرماتما تیرا نام سارے منتراں دا منتر ہے، سارے یتراں دا یتر ہے، سارے تنتراں دا تنتر ہے، کسی تنتر دی لوڑ نہیں، کسی یتر دی لوڑ نہیں، اور کسی منتر دی لوڑ نہیں۔ تو خیر میں یہ اس واسطے عرض کیتی ہے کہ منک کول شکتی تے ہے، طاقت ہے، ایک بچے کول بھی ہے، جوان کول بھی ہے، بڈھے کول بھی ہے، اور اس شکتی دے نکاس دے دوار پرماتما نے نو بنائے نے، تو یہ شکتی جب شریر دے چ بھر جائے تو انہاں نو دروازیاں دے راہی باہر نکلے۔ تانترک پرش نکاس دے دروازے بند کر دے نے، یہ شکتی باہر نہیں جانی چاہیے، ویکھدے ہاں وی شکتی باہر جاندی ہے، شام تک اکھاں تھک جاندیاں دیکھ دیکھ کے، منک تھکدا ہے دیکھ دیکھ کے، منک تھکدا ہے سن سن کے وی، منک تھکدا ہے بول بول کے وی، منک تھکے گا سپرش کر کے بھی، ایسا کچھ بھی نہیں کہ منک دے اندر تھکاوٹ نہ پیدا ہوئے۔ تے تھکاوٹ دا مطلب کی ہے؟ شکتی دا نکاس ہو گیا۔ اس شکتی دے نکاس دے دروازے بند کرنے نے، اور جو اندر سنکلپ ہے کرن دا، اس دے چ اس شکتی نو پرگٹ کرنا ہے۔ اگر واقعی سنکلپ دی پورتی ہو گئی تو اس نو کہندے نے تانترک سدھی پراپت ہو گئی ہے، یہ شکتی مل گئی۔ جد لوکی پرماتما نال جڑن دا شوق نہ رکھن، کیونکہ اتھے ساریاں کامناواں ایک پاسے رکھنیاں پیندیاں، کاہوں پھل کی اچھا نہیں باچے، کیول بھگت کیرتن سنگ راچے۔ ہاتھ جوڑ کے میں معافی منگا، ایسا کیڑا پرش ہے جو کسی بھی کامنا نو مخ رکھ کے گردوارے نہ آندا ہوئے؟ کوئی کامنا نہیں، کچھ بھی کامنا نہیں۔ اے گرو تیرے کول آنا ہی ایک رس ہے سڈا، تیرے کول بیٹھ جانا ہی سڈی ضرورت ہے، تیری گل سننا ہی ایک سرور ہے، اور کوئی کامنا نہیں۔ ਕਾਹੋਂ ਫਲ ਕੀ ਇੱਛਾ ਨਹੀਂ ਬਾਛੇ। ਚਾਹੇ ਮਨੁੱਖ ਤੀਰਥਾਂ ਤੇ ਜਾ ਰਹੇ ਨੇ, ਚਾਹੇ ਮਨੁੱਖ ਆਮ ਮੰਦਰ ਮਸਜਿਦ ਗੁਰਦੁਆਰਿਆਂ ਦੇ ਜਾ ਰਹੇ ਨੇ, ਰੋਜ਼ ਜਾ ਰਹੇ ਨੇ ਜਾਂ ਕਦੀ ਕਦਾਂ ਹੀ ਜਾ ਰਹੇ ਨੇ, ਕੋਈ ਨਾ ਕੋਈ ਕਾਮਨਾ ਹੀ ਖਿੱਚ ਕੇ ਲਿਆ ਰਹੀ ਹੈ। ਕਾਮਨਾ, ਅਖੰਡ ਪਾਠ ਰੱਖਿਆ ਜਾ ਰਿਹਾ ਕਾਮਨਾ, ਲੰਗਰ ਕਰਾਇਆ ਜਾ ਰਿਹਾ ਕਾਮਨਾ, ਸੇਵਾ ਕੀਤੀ ਜਾ ਰਹੀ ਹੈ ਕਾਮਨਾ, ਕਥਾ ਕੀਰਤਨ ਕੀਤਾ ਜਾ ਰਿਹਾ ਕੋਈ ਕਾਮਨਾ, ਕਥਾ ਕੀਰਤਨ ਸੁਣਿਆ ਜਾ ਰਿਹਾ ਕੋਈ ਕਾਮਨਾ, ਔਰ ਕਾਮਨਾ ਨਾਲ ਜੋੜ ਦਈਏ ਤਾਂ ਪਾਤਸ਼ਾਹ ਦੀ ਬਾਣੀ ਕਹਿੰਦੀ ਉਹ ਕਰਮ ਧਾਰਮਿਕ ਨਹੀਂ ਹੈ, ਉਹ ਸੰਸਾਰੀ ਕਰਮ ਹੋ ਜਾਂਦਾ, ਕਰਮ ਧੰਦਾ ਹੋ ਜਾਂਦਾ, ਕਰਮ ਧਰਮ ਨਹੀਂ ਹੈ। ਅਗਰ ਉਸਨੂੰ ਕਹਿ ਦਈਏ ਕਰਮ ਧਰਮ ਹੈ ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਪਖੰਡ ਹੈ, ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾ ਤੇ ਲੋਟੇ। ਇਹ ਮਨੁੱਖ ਜਨਮ ਤੇ ਮਰਨ ਦੇ ਚੱਕਰ ਵਿੱਚ ਪਏਗਾ, ਬਚ ਨਹੀਂ ਸਕਦਾ। ਕਿਉਂ? ਇਸ ਦਾ ਧਰਮ ਜਿਸ ਕਰਮ ਤੇ ਖੜਾ ਹੈ ਇਹਨੂੰ ਭਰਮ ਹੈ, ਇਹ ਕਰਮ ਧਾਰਮਿਕ ਨਹੀਂ ਹੈ, ਲੇਕਿਨ ਭਰਮ ਹੈ ਇਸ ਨੂੰ ਇਹ ਕਿ ਮੈਂ ਧਾਰਮਿਕ ਕਰਮ ਕਰ ਰਿਹਾ। ਗੌਰ ਨਾਲ ਸਰਵਣ ਕਰਨਾ, ਕਰਮ ਧਰਮ ਪਾਖੰਡ ਜੋ ਦੇਸੇ, ਪਾਖੰਡ ਖੰਡਤ ਦੋ ਟੁਕੜਿਆਂ ਚ, ਦਿਖਾਈ ਕੁਛ ਹੋਰ ਦੇਵੇ ਔਰ ਹੋਵੇ ਕੁਛ ਹੋਰ, ਉਹਨੂੰ ਕਹਿੰਦੇ ਨੇ ਪਖੰਡ। ਇਹ ਗੱਲ ਪ੍ਰਚਲਿਤ ਹੋਈ ਹਾਥੀ ਦੇ ਦੰਦਾਂ ਤੋਂ, ਵੀ ਪ੍ਰਦਰਸ਼ਿਤ ਕਰਨ ਲਈ ਦਿਖਾਉਣ ਲਈ ਹਾਥੀ ਦੇ ਦੰਦ ਕੁਛ ਹੋਰ ਨੇ, ਪਰ ਵਸਤੂ ਨੂੰ ਖਾਣ ਲਈ ਚਬਾਉਣ ਲਈ ਉਹਦੇ ਦੰਦ ਕੁਛ ਹੋਰ ਨੇ। ਤਾਂ ਇੱਕ ਮੁਹਾਵਰਾ ਪ੍ਰਚਲਿਤ ਹੋ ਗਿਆ, ਪਖੰਡ ਦੀ ਵਿਆਖਿਆ ਕਰਨੀ ਹੈ ਤਾਂ ਕਿਵੇਂ ਕਰੀਏ? ਬਸ ਦੋ ਲਫ਼ਜ਼ਾਂ ਚ ਕਰ ਦਿੰਦੇ ਨੇ, ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਔਰ, ਇੰਜ ਕਹਿ ਦਿੱਤਾ ਜਾਂਦਾ ਹੈ। ਪਖੰਡ ਕਰਮ ਧਰਮ ਪਾਖੰਡ ਜੋ ਦੀਸੇ, ਜੋ ਗਿਣਤੀ ਹੈ ਸਿਆਣੇ ਮਨੁੱਖਾਂ ਦੀ, ਉਹ ਤੇ ਐਸਾ ਕਹਿੰਦੇ ਨੇ ਹਜ਼ਾਰਾਂ ਦੇ ਇਕੱਠ ਦੇ ਚ ਕੋਈ ਇੱਕ ਦੋ ਮਨੁੱਖ ਧਾਰਮਿਕ ਆਉਂਦੇ ਨੇ, ਬਾਕੀ ਸਭ ਵਿਵਹਾਰੀ ਵਪਾਰੀ ਕੁਛ ਕਾਮਨਾ ਹੈ। ਮੈਂ ਹਜ਼ਾਰਾਂ ਦੀ ਅੱਜ ਦੀ ਗਿਣਤੀ ਦੇ ਹਿਸਾਬ ਨਾਲ ਕਹਿੰਦਾ, ਸਿਆਣੇ ਮਨੁੱਖ ਕਹਿੰਦੇ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ, ਕੋਟ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਗੁਰੂ ਅਰਜਨ ਦੇਵ ਜੀ, ਇਹ ਧਾਰਮਿਕ ਜਗਤ ਦੇ ਚ ਮੰਦਰ ਔਰ ਹੋਰ ਧਾਰਮਿਕ ਸਥਲਾਂ ਦੇ ਚ ਇਹ ਜੋ ਦਿਖਾਈ ਦੇ ਰਹੇ ਨੇ, ਕੋਟ ਮਧੇ ਕੋ ਬਿਰਲਾ ਸੇਵਕ, ਇਹਨਾਂ ਕਰੋੜਾਂ ਚ ਕੋਈ ਕਦ ਸੇਵਕ ਹੋਵੇਗਾ, ਭਗਤ ਹੋਵੇਗਾ ਕਰੋੜਾਂ ਚ? ਮਹਾਰਾਜ ਜੋ ਇਹ ਬਾਕੀ ਆ ਰਹੇ ਨੇ, ਕੋਈ ਨਮਾਜ਼ ਪੜ੍ਹ ਰਿਹਾ, ਕੋਈ ਪੂਜਾ ਪਾਠ ਕਰ ਰਿਹਾ, ਕੋਈ ਕਥਾ ਕੀਰਤਨ ਕਰ ਰਿਹਾ, ਕੋਈ ਸੁਣ ਰਿਹਾ, ਇਹ ਕੌਣ ਨੇ? ਇਹ ਪੰਕਤੀ ਧਿਆਨ ਪੂਰਵਕ ਸਰਵਣ ਕਰਨਾ, ਐਵੇਂ ਫੋਕੀਆਂ ਉਪਮਾ ਵੀ ਨਾ ਸੁਣਨਾ। ਅਕਸਰ ਬਹੁਤ ਸਾਰੀ ਅਤਕਥਨੀ ਆਉਂਦੀ ਹੈ ਧਾਰਮਿਕ ਜਗਤ ਵਿੱਚ, ਤੇ ਇਹ ਵੀ ਮੈਂ ਅਰਜ਼ ਕਰਦੇ ਹਾਂ, ਅਤਕਥਨੀਆਂ ਵੀ ਇਸ ਵਾਸਤੇ ਚੱਲ ਪਈਆਂ ਕਿ ਮਨੁੱਖ ਦਾ ਸੁਣਨ ਦਾ ਹਾਜ਼ਮਾ ਬੜਾ ਕਮਜ਼ੋਰ ਹੈ, ਪਚਾ ਨਹੀਂ ਸਕਦਾ, ਹਾਜ਼ਮਾ ਕਮਜ਼ੋਰ ਹੈ, ਫਿਰ ਮਨੁੱਖ ਉਲਟੀਆਂ ਕਰਨ ਲੱਗ ਪੈਂਦਾ ਹੈ। ਔਰ ਐਸਾ ਮੈਂ ਅਕਸਰ ਦੇਖਿਆ ਹੈ, ਇਸ ਵਾਸਤੇ ਮੈਂ ਵੀ ਆਪਣੇ ਜਜ਼ਬਿਆਂ ਨੂੰ ਥੋੜਾ ਜਿਹਾ ਕਾਬੂ ਚ ਰੱਖਿਆ, ਵੀ ਦੇਖੀ ਤੇ ਸੀ ਹਾਜ਼ਮਾ ਕਿੰਨਾ ਕਿੰਨੀ ਕੁ ਗੱਲ ਪਹੁੰਚਾ ਸਕਦੇ ਨੇ। ਤਾਂ ਮੈਂ ਸਾਰੀ ਜਗਤ ਵਿੱਚ ਦੇਖਿਆ ਹੈ, ਹੋ ਸਕਦਾ ਹੈ ਵੀ ਤੋਂ ਹੈ ਵੀ ਕੋਈ ਗਜ਼ਾ ਭੋਜਨ ਭਾਰੀ ਭੋਜਨ ਤੇ ਕੋਈ ਪਚਾ ਲਵੇ, ਵਜ਼ਨੀ ਗੱਲ ਪਹੁੰਚਾਣੀ ਪਹੁੰਚਾਣੀ ਔਖੀ ਹੈ, ਕਠਿਨ ਹੈ, ਔਖੀ ਹੈ, ਬਹੁਤ ਕਠਿਨ ਹੈ। ਮੈਂ ਉੱਥੇ ਸਨਹੋਜ਼ੇ ਕਹਿ ਬੈਠਾ, ਕਿਉਂਕਿ ਉੱਥੇ ਇੱਕ ਸਿੰਘ ਕੀਰਤਨ ਕਰ ਰਿਹਾ ਸੀ, ਬੜੀ ਮਧੁਰ ਧੁੰਨ ਵਿੱਚ, ਮੈਨੂੰ ਬੜੀ ਪਿਆਰੀ ਲੱਗੀ। ਤੇ ਕਿਸੇ ਨੇ ਭੰਡ ਦਿੱਤਾ ਸਟੇਜ ਤੇ ਔਰ ਸਿੱਧਾ یہ آخیا بھی تھوڑی دھن تھوڑی سترز نے سانو فلانے فلم دی یاد کرا دیتی ہے، تے سی تے انج محسوس کیتا جی میں تھیٹر دے چ بیٹھے ہیں. اور بھی پانچ سات گلاں اور ایک کیرتنیا میرے اگوں رویا، دکھی ہویا، بہت دکھی ہویا. میں کہ گل اس طرح ہے، اگر کوئی فلم سٹار جڑا لون ورتدا ہوئے، جڑی مرچ ورتدا ہوئے، وہ اسی نہیں ورتنی کیونکہ وہ ورتدا ہے. جس شاپ تو اس نے بوٹ خریدے ہون، جتیاں خریدیا ہون، تے جس ڈنگدیاں خریدیا ہون، وہ نہیں پہننیا کیونکہ فلم سٹار پہنتے ہیں. جڑا کپڑا اس نے بازاروں خریدیا ہوئے، جس تھان تو خریدیا ہوئے، آ کے یہ کپڑا لینا ہی نہیں کیونکہ فلم سٹار لے لیندے ہیں. سات سوراں نے ہوں، سات سوراں دے وچ دھن بنانی ہے. آپ سن کے حیران ہو گے، ایک سنگیتکار نے اے تھوڑا ہی عرصہ ہویا ایتھے قبول کیتی میرے کول، گل ایتھے ہی ملیا کیلیفورنیا چ، بھی اسی کچھ راگیاں دی تونا انہاں تو طرزاں بنائی ہیں. سردول کو اترا کر کے مینوں ملیا ایدر سن ہوزے دے پچھلے سال، انہیں صاف قبول کر لیا، من لیا. بھی یہ تے ست سوراں نے انہوں ترتیب دے کے ایک دھن بنا دینی ہے. میں بنا دیتی تے فلم ہی ہو گئی، کسے راگی سنگھ نے بنا دیتی تے کیرتن ہو گیا. یہ ست سوراں نے، واقعی ست سوراں نے، تے ست سوراں نو ہی ترتیب دینی ہے نا. آخر مسالیاں نو، سبزی نو ترتیب دے کے ہی سبزی بننی ہے، کٹنا ہے، کٹنا ہے، وہ مسالے پانے نا، اگ تے رکھنا ہے. جڑا ٹنگ ایک فلم سٹار دا ہے سبزی بنان دا، یقین جانو باقیاں دا بھی ہوئی ہے. جس ست سوراں دے چوں فلم سٹار سنگیت دی دھن بنا دے نے، یا فلم میوزک ڈائریکٹر دھن بنا دے نے، اسے چ سارا جگت بنا دا ہے. فرق صرف اتنا انج کہہ دئیے کہ ایک فلمی سٹار نے کھانا بنایا ہے، تو اے اس دا کھانا فلمی کھانا ہو گیا، انج کہاں گے فلمی کھانا ہو گیا. نہیں، اس طرح دی گل نہیں ہے. میں اس نو آکھے توں شبد سن کے تھیٹر دے چلا گیا، تو دھن سندا رہے ہیں، تو شبد سنیا ہی نہیں. گرسکھ عاشق شبد دے، بھائی صاحب بھائی گرداس جی کہندے ہیں، گرسکھ تے شبد دا عاشق ہے. شبد بھوجن ہے. ایک سادھارن سنگیت دی دھن، سادھارن جس نو کہہ دئیے سر دے چ بھی نہیں سی، تال دے چ بھی نہیں سی، لیکن ہے سی گرو دا شبد. ہن جنوں بھوک لگی ہوے، بہت بھوک لگی ہوے، تے او دے اگوں بھوجن رکھ دئیے پتلاں دے چ، مٹی دے بانڈیاں چ، کدی بھوکھے نے چار دن دا بھوکھا ہوئے، او اے آکھے گا نہیں چاندی دے بانڈیاں چ رکھو تاں کھاواں گا، سونے دے بانڈیاں چ رکھو تاں کھاواں گا، بھوکھا تے کھا جائے گا. بانڈیاں نال کی مطلب؟ بھوجن نال مطلب ہے. پر ہو سکدا ہے کسے بدعزمی کر کے، بھوک نہ لگی ہوئے، کسے کارن کر کے سونے دے بھانڈے چ بھی پیا ہویا بھوجن ہوے شاید سوادی نہ ہوے، شاید رس جو ہے نہ لگے. سنگیت دی دھن چاندی دے بھانڈے نے، سونے دے بھانڈے نے، ہیرے موتیاں نال جڑت ہو سکدے نے، پر کوئی ایسا بھی ہو سکدا ہے شاید مٹی دے بھانڈے چ پیش کرے. پر میں عرض کراں، گھیو مٹی دے بھانڈے چے، چاندی دے بھانڈے چے، سونے دے بھانڈے چے گھیو ہی ہے، امرت امرت ہی ہے. گرسکھ عاشق شبد دے، سکھ نے جڑنا ہے شبد نال. तो गुरुद्वारे कोई आ सकता है अपनी कामना नु मुख रख के, अपनी वासना नु मुख रख के, कोई कविता नु मुख रख के, कोई संगीत नु मुख रख के। एक सज्जन ते मैनू कहण लगा, ज्ञानी जी थोड़ा जिहा हास रस भी पेश दिता कर कीता करो इत्थे एले दे च, भी थोड़ियां गल्लां सुनदे सुनदे सिर थक जांदा है सिद्धी, ते कोई थोड़ा जिहा हास रस पेश कर दिता करो ते साडा थकेवा लै जाए। मैं कहा मैनू मस्करा पणते आंदा ही नहीं, मस्करा मैं हैगा ही नहीं, मैनू मजाक आउंदा ही नहीं, तो हुण मैनू पढ़नी पैगी, स्टडी करनी पैगी। मैं कहा हुण मेरी इतनी जिंदगी भी नहीं रही, समा लंघ गया, ते मजाक दे च मेरा शौक भी नहीं, मेरी रुचि भी नहीं। हुण इस तरह दे बंदे भी आए न, तो हुण उन्हां नू इत्थे लतीफे सुनाओ, आसरा सुनाओ। तो गर्स के कोट मदे को बिरला सेवक और सगले व्यवहारी, करोड़ां च कोई कद सेवक एक, मैं ते हजारां दी कह रहा, क्योंकि अज दे जेड़े धार्मिक ज्ञानी ने जो धर्म दे गहरे तल दे जा रहे ने, वो कहंदे ने हां अगर एक हजार मनुखां दा इकट्ठ है तो एक बंदा ते असी इस तरह दा मन सकदे हां जो कामना नू मंदिर दे दरवाजे ते बाहर रख के आया होवे, कामना नू नाल लेके नहीं आया, पता ही नहीं, भावना नू नाल लेके आया है, श्रद्धा नू नाल लेके आया है। कबीर भी कहंदे ने, कबीर साधु को मिलने जाइए साथ न लीजे कोई, जब तू सत्संग दे जावे गुरु कोल जावे नाल किसे नू खड़ी ना, तो क्या परिवार नाल नहीं आना चाहिए, बच्चे नाल नहीं आने चाहिए? कबीर ऐसा नहीं कह रहे, और वो नाल होके भी नहीं ने, वित है, ये भी मैं अर्ज कर दिया। हर मनुख इंज कह लो कल लाइए, हिरदे विच कोई कामना नाल लेके ना आवे, ये दरवाजे दे बाहर रख के आवे, जिथे जुतियां जोड़े रखे ने उथे ही रखे। कबीर साधु को मिलने जाइए साथ ना लीजे कोए, कोई कामना नाल लेके ना जाए, काहूं फल की इच्छा नहीं बाचे, केवल भगत कीर्तन संग राचे। महात्मा बुद्ध ने अपने चचेरे भरा नूं कहा सी, आनंद स्वामी उदा चेला बन गया सी, भई आनंद बहुत वड्डी भीड़ दे कतई कोई बारीक बीन मनुख नहीं आंदे, स्याणे मनुख नहीं आंदे, और स्याणे मनुखां दी कतई भीड़ नहीं आंदी। इह सूत्र है, धम्मपद दा इक सूत्र है। प्रश्न ने लोगां दे, भिक्षुआं दे ते महात्मा बुद्ध दे उत्तर ने, ये प्रश्न ते उत्तर सवालो जवाब दा ग्रंथ है, इनू धम्मपद कहंदे ने। बहुत वड्डी भीड़ दे च कोई स्याणे मनुख नहीं आउंदे, स्याणे मनुखां दी कोई भीड़ नहीं आउंदी। इसनू हुण इस तरह लईए, गुरु अर्जन देव जी महाराज दे वाक नाल, कोट मदे को बिरला सेवक करोड़ां च को एक अत। हज करन नू इस साल भारत दे चों गालबन 3 लाख मुसलमान गया, सिर्फ हिंदुस्तान दे चों, सारी दुनिया चो कितने गए होंगे हज करन नू। कुंभ दा इशनान 2-2 करोड़, 3-3 करोड़ मनुखां दा इकट्ठ हो जांदा, इतने लोग इशनान करदे ने, वो जो कुंभ दा मेला लगता है कई दिन, इन्नी भीड़, इतना इकट्ठ, इन्नी दुनिया जा रही है। तुम्हें सारे धार्मिक मन लिए नहीं, होर सगले व्यवहारी, व्यापारी ने, व्यापार विच की होंदा है, देना लेना लेना देना, जा रहे हैं। ते हे परमात्मा हुण ए साडी कामना तू पूरी करी, इस वास्ते आया, ਦੇਣਾ ਹੈ, ਲੈਣਾ ਹੈ, ਲੈਣਾ ਹੈ, ਦੇਣਾ, ਜਿਹਦੇ ਚ ਦੇਣ ਤੇ ਲੈਣ ਹੋਵੇ ਵਪਾਰ, ਸ਼ਰਧਾ ਤੇ ਪ੍ਰੇਮ ਦੇ ਚ ਕੁਰਬਾਨ ਨਹੀਂ ਹੈ, ਅਰਪਣ ਕਰਨਾ ਹੈ, ਸਮਰਪਣ ਕਰਨਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਛੇ। ਕੀਰਤਨ ਨਾਲ ਜੁੜੇ, ਸ਼ਬਦ ਨਾਲ ਜੁੜੇ, ਮੰਤਰ ਨਾਲ ਜੁੜੇ। ਕਾਹੂ ਫਲ ਕੀ, ਕਿਸੇ ਵੀ ਫਲ ਦੀ ਇੱਛਾ ਨੂੰ ਪਰੇ ਰੱਖੇ, ਇਹ ਗੱਲ ਸਮਝਦੇ ਚ ਨਹੀਂ ਆਵੇਗੀ। ਪਤਾ ਨਹੀਂ ਕਿਤਨਿਆਂ ਨੇ ਮੈਨੂੰ ਕਿਹਾ, ਖਾਸ ਕਰਕੇ ਸਿਆਣੇ ਮਨੁੱਖਾਂ ਨੇ ਜਿਨ੍ਹਾਂ ਨੂੰ ਸਿਆਣਾ ਕਿਹਾ ਜਾਂਦਾ, ਕਹਿੰਦੇ ਨੇ ਕਾਮਨਾ ਤੋਂ ਬਿਨਾਂ ਤੇ ਮਨੁੱਖ ਕਰਮ ਕਰ ਹੀ ਨਹੀਂ ਸਕਦਾ, ਕਾਮਨਾ ਹੀ ਤੇ ਪ੍ਰੇਰਦੀ ਹੈ, ਵਰਨਾ ਮਨੁੱਖ ਕੁਛ ਕਰ ਹੀ ਨਹੀਂ ਸਕਦਾ। ਮੈਂ ਕਰ ਸਕਦਾ ਹੈ ਅਗਰ ਕਰਮ ਹੀ ਰਸ ਬਣ ਜਾਏ, ਕਰਮ ਹੀ ਸਵਾਦ ਬਣ ਜਾਏ। ਵਾਹਿਗੁਰੂ ਆਖਣਾ ਹੀ ਰਸ ਬਣ ਜਾਏ ਤੇ ਹੋਰ ਕੀ ਕਾਮਨਾ ਕਰਨੀ ਹੈ? ਕੀਰਤਨ ਸੁਣਨਾ ਹੀ ਆਨੰਦ ਬਣ ਜਾਏ ਤੇ ਹੋਰ ਕੀ ਕਾਮਨਾ ਕਰਨੀ ਹੈ? ਔਰ ਐਸਾ ਮਹਾ ਆਨੰਦ ਕਿ ਸਾਰੇ ਰਸ ਫਿੱਕੇ ਪੈ ਜਾਣ। ਇੱਕ ਐਸੀ ਅਵਸਥਾ ਹੈ ਜਿੱਥੇ ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਆਸਾ ਵਿੱਚ ਅਤ ਦੁੱਖ ਘਨਾ, ਮਨਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ, ਸੁਖ ਫਲ ਪਾਇਆ। ਦੁਖੀ ਕੌਣ ਹੈ ਜੋ ਹਰ ਵਕਤ ਕਾਮਨਾਵਾਂ ਦੇ ਚ ਰਹਿੰਦਾ ਹੈ? ਕਿਉਂ? ਕਾਮਨਾਵਾਂ ਸਾਰੀਆਂ ਪੂਰੀਆਂ ਹੀ ਨਹੀਂ ਆਉਂਦੀਆਂ। ਇਹ ਕਾਮਨਾ ਦਾ ਨਿਯਮ ਹੀ ਨਹੀਂ ਹੈ ਕਿ ਪੂਰੀ ਹੋਵੇ। ਤੁਸੀਂ ਆਖੋਗੇ ਹੁੰਦੀਆਂ ਨੇ ਕਈਆਂ ਦੀਆਂ ਪੂਰੀਆਂ, ਜਦ ਇੱਕ ਕਾਮਨਾ ਪੂਰੀ ਆਉਂਦੀ ਹੈ ਨਾ, ਤਾਂ ਪੂਰੀ ਹੁੰਦੇ ਆਉਂਦਿਆਂ ਘੱਟ ਤੋਂ ਘੱਟ 10 ਨੂੰ ਜਨਮ ਦੇ ਜਾਂਦੀ ਹੈ, 10 ਕਾਮਨਾਵਾਂ ਨੂੰ। ਤਾਂ ਕੀ ਖਾਕ ਪੂਰੀ ਹੋਈ ਹੈ? ਤੇ ਉਹ 10 ਕਾਮਨਾਵਾਂ ਪੂਰੀਆਂ ਹੋਣ, ਪੂਰੀ ਹੁੰਦਿਆਂ ਆਉਂਦਿਆਂ 100 ਨੂੰ ਜਨਮ ਦੇ ਜਾਂਦੀਆਂ, ਤੇ ਉਹ 100 ਪੂਰੀਆਂ ਹੋਣ, ਹਜ਼ਾਰਾਂ ਕਾਮਨਾਵਾਂ ਨੂੰ ਜਨਮ ਦੇ ਜਾਂਦੀਆਂ ਨੇ। ਜ਼ਿੰਦਗੀ ਮੁੱਕਣ ਦੇ ਕਰੀਬ ਆ ਜਾਂਦੀ ਹੈ, ਮਨੁੱਖ ਮਰਦਾ ਹੈ ਕਾਮਨਾਵਾਂ ਦੇ ਬੋਝ ਤਲੇ। ਪਤਾ ਸਿਆਣੇ ਕੀ ਕਹਿੰਦੇ ਨੇ, ਇਹ ਕਬਰ, ਇਹਦੇ ਉੱਤੇ ਪੱਥਰ ਨਹੀਂ ਨੇ, ਮਿੱਟੀ ਨਹੀਂ ਨੇ, ਮੇਰੇ ਸਵਾਸਾਂ ਚ ਮੇਰੀਆਂ ਨਿਕਲੀਆਂ ਸਨ ਇੱਛਾਵਾਂ ਕਾਮਨਾਵਾਂ, ਉਹਨਾਂ ਨੇ ਦਬਾ ਕੇ ਰੱਖ ਦਿੱਤਾ, ਨਹੀਂ ਪੂਰੀਆਂ ਹੋਈਆਂ, ਉਹਨਾਂ ਚ ਹੀ ਦਬ ਕੇ ਰਹਿ ਗਿਆ। ਕਿਸ ਦੀਆਂ ਪੂਰੀਆਂ ਹੋਈਆਂ ਨੇ, ਕਿਸ ਦੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ? ਪਤਾ ਹੀ ਨਹੀਂ, ਇਹ ਨਿਯਮ ਹੀ ਨਹੀਂ ਹੈ, ਇੱਛਾ ਦੇ ਪੂਰੀ ਹੋਣ ਦਾ ਨਿਯਮ ਹੀ ਨਹੀਂ ਹੈ। ਪੂਰੀ ਆਉਂਦੀ ਹੈ, 10 ਨੂੰ ਜਨਮ ਦੇ ਜਾਂਦੀ ਹੈ, ਤਾਂ ਪਹਿਲੇ 1 ਦਾ ਸ਼ੌਕ ਸੀ, ਹੁਣ 10 ਦਾ ਸ਼ੌਕ, ਹੁਣ 10 ਦਾ ਗਮ। ਉਮਰ ਦੇ ਵਧਦਿਆਂ ਵਧਦਿਆਂ ਅਧੂਰੀਆਂ ਇੱਛਾਵਾਂ ਦੀ ਪੰਡ ਬਹੁਤ ਵਜ਼ਨੀ ਹੋ ਜਾਂਦੀ ਹੈ ਔਰ ਚੁੱਕਣਾ ਔਖਾ ਹੋ ਜਾਂਦਾ ਹੈ। ਵਰਨਾ ਬਜ਼ੁਰਗੀ ਬੁਢੇਪੇ ਤੋਂ ਜ਼ਿਆਦਾ ਕੋਈ ਅੱਛੀ ਜ਼ਿੰਦਗੀ ਨਹੀਂ ਹੋ ਸਕਦੀ। ਬਹੁਤ ਅੱਛੀ ਜ਼ਿੰਦਗੀ ਹੈ, ਅਨੁਭਵ ਜ਼ਿਆਦਾ ਹੋਵੇਗਾ, ਜ਼ਿੰਦਗੀ ਦੀਆਂ ਸੀੜੀਆਂ ਤੇ ਜ਼ਿਆਦਾ ਚੜਿਆ ਹੈ, ਉਤਾਰ ਚੜਾ ਇਸਨੇ ਬੜੇ ਦੇਖੇ ਨੇ, ਤਾਂ ਇਹਦੇ ਕੋਲ ਤੇ ਬੜਾ ਰਸ ਹੋਣਾ ਚਾਹੀਦਾ ਹੈ। ਪਰ ਨਹੀਂ, ਗਮਗੀਨ ਹੈ, ਬੇਚੈਨ ਹੈ, ਦੁਖੀ ਨੇ, ਬਿਰਦ। ਔਰ ਮੈਂ ਤੇ ਇਧਰ ਕੈਨੇਡਾ ਅਮੈਰੀਕਾ ਦੇ ਬਹੁਤ ਸਾਰੇ ਗੁਰਦੁਆਰਿਆਂ ਚ, ਖਾਸ ਕਰਕੇ ਇਧਰ ਕੈਲੀਫੋਰਨੀਆ ਦੇਖ ਕੇ ਦੰਗ ਹੋਇਆ। ਦੁਪਹਿਰ ਤੋਂ ਬਾਅਦ ਬਿਰਦ ਲੋਕ ਗੁਰਦੁਆਰੇ ਆ ਜਾਂਦੇ ਨੇ, ਬਾਹਰ ਮਹਿਫਿਲ ਸਜਦੀ ਉਹਨਾਂ ਦੀ ਹਰ ਗੁਰਦੁਆਰੇ ਚ, 15-20-30-40 ਗੱਪਾਂ ਮਾਰਨਗੇ, ਇਧਰ ਉਧਰ ਦੀ ਗੱਲ ਕਰਨਗੇ, ਚਿਹਰੇ ਸਾਰਿਆਂ ਦੇ ਉਦਾਸ ਗਮਗੀਨ। ਜਿਉਂ ਰਹਿ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ, ਕੀਰਤਨ ਆਰੰਭ ਹੋਣਾ ਹੈ, ਬਸ ਰਹਿਰਾਜ ਸਾਹਿਬ ਦੀ ਪਹਿਲੀ ਪੰਕਤੀ ਗ੍ਰੰਥੀ ਸਾਹਿਬ ਨੇ ਉਚਾਰਨ ਕੀਤੀ, ਨਸੇ ਭਾਜੇ ਨਹੀਂ ਸੁਣਨੇ। ਇਹ ਮੈਂ ਦੇਖਿਆ, ਗਮਗੀਨ, ਬੇਚੈਨ, ਦੁਖੀ, ਇਤਨੀ ਕਾਮਨਾਵਾਂ ਦੀ ਪੰਡ ਬੋਝ ਥੱਲੇ ਦਬੇ ਜਾ ਰਹੇ ਨੇ। ਕੌਣ ਕੀਰਤਨ ਸੁਣੇ, ਕੌਣ ਕਥਾ ਸੁਣੇ, ਕੌਣ ਬਾਣੀ ਨਾਲ ਜੁੜੇ? ਕਾਮਨਾ ਪ੍ਰਭੂ ਦਾ ਨਾਮ ਜਪਣਾ ਹੀ ਨਹੀਂ ਦਿੰਦੀ, ਕਾਮਨਾ ਪਰਮਾਤਮਾ ਦੀ ਭਾਵਨਾ ਪੈਦਾ ਹੀ ਨਹੀਂ ਹੋਣ ਦਿੰਦੀ। ਇਹ ਮੈਂ ਅਰਜ਼ ਕਰਦੇ ਹਾਂ। ਔਰ ਸਾਹਿਬ ਕਹਿੰਦੇ ਨੇ ਕੋਈ ਕਰੋੜਾਂ ਚ ਇੱਕ, ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਕੇ ਆਵੇ ਤੇ ਤਾਰਕਿਕ ਪਤਾ ਕੀ ਕਹਿੰਦੇ ਨੇ, ਦੋ ਚਾਰ ਵਿਦਵਾਨਾਂ ਨੇ ਤੇ ਮੈਨੂੰ ਸਾਫ਼ ਕਹਿ ਦਿੱਤਾ, ਗਿਆਨੀ ਜੀ ਹੋਣਗੀਆਂ ਉਸ ਜ਼ਮਾਨੇ ਦੀਆਂ ਗੱਲਾਂ, ਕਾਮਨਾ ਤੋਂ ਬਿਨਾਂ ਕਰਮ ਹੋ ਹੀ ਨਹੀਂ ਸਕਦਾ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਕਹਾਉਂਦਾ ਹੈ, ਅਗਰ ਕਰਮ ਰਸ ਬਣ ਜਾਏ, ਕਰਮ ਸਵਾਦ ਬਣ ਜਾਏ, ਤਾਂ ਫਿਰ ਕਰਮ ਹੀ ਸੰਗੀਤ ਬਣ ਜਾਂਦਾ ਹੈ, ਕਰਮ ਹੀ ਗੀਤ ਬਣ ਜਾਂਦਾ ਹੈ, ਔਰ ਕਰਮ ਹੀ ਇਤਨਾ ਮਹਾਨ ਹੋ ਜਾਂਦਾ ਹੈ ਕਿ ਮਹਾਤਮਾ ਬੁੱਧ ਦੀ ਜ਼ਬਾਨ ਤੋਂ ਤੇ ਇਹ ਨਿਕਲ ਗਿਆ, ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ, ਐਸਾ ਨਹੀਂ, ਕਰਮ ਹੀ ਭਗਵਾਨ ਹੈ। ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਦੇ ਦਰਬਾਰ ਵਿੱਚ ਕੀ ਵਿਚਾਰਿਆ ਜਾਏਗਾ, ਕਿਸ ਦੀ ਵਿਚਾਰ ਹੋਵੇਗੀ? ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉੱਥੇ ਤੇ ਕੇਵਲ ਕਰਮਾਂ ਦੀ ਵਿਚਾਰ, ਦੂਸਰੀ ਕਿਸੇ ਚੀਜ਼ ਦੀ ਨਹੀਂ। ਤਾਂ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਵਾਕ ਨਿਕਲਿਆ, ਉਸ ਨੂੰ ਕਹਿੰਦੇ ਨੇ ਮੂਲ ਮੰਤਰ, ਮੂਲ ਬੀਜ, ਬੁਨਿਆਦ, ਬੁਨਿਆਦੀ ਮੰਤਰ। ਉਹ ਜਿਹੜਾ ਬੁਨਿਆਦੀ ਮੰਤਰ ਨਿਕਲਿਆ, ਉਸਦਾ ਆਖਰੀ ਸ਼ਬਦ ਹੈ ਪ੍ਰਸਾਦ, ਉਸਦਾ ਪਹਿਲਾ ਸ਼ਬਦ ਹੈ ਇੱਕ। ਇਹ ਗੁਰੂ ਘਰ ਵਿੱਚ ਮੂਲ ਮੰਤਰ, ਗੁਰੂ ਅਰਜਨ ਦੇਵ ਜੀ ਇਸਦੀ ਇਸ ਤਰ੍ਹਾਂ ਉਪਮਾ ਕਰਦੇ ਨੇ, ਔਖਦ ਮੰਤਰ ਮੂਲ ਮਨ ਏਕ ਹੈ, ਜੇਕਰ ਦ੍ਰਿੜ ਚਿਤ ਕੀ ਜੇ ਰੇ, ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰੇ। ਮੂਲ ਮੰਤਰ ਇੱਕ ਐਸੀ ਔਸ਼ਧੀ ਹੈ ਕਿ ਜਨਮਾਂ ਜਨਮਾਂਤਰਾਂ ਦੇ ਜੋ ਪਾਪ ਨੇ, ਗੁਨਾਹ ਨੇ, ਧੱਬੇ ਨੇ, ਦੁੱਖ ਨੇ, ਸੰਤਾਪ ਨੇ, ਮਿਟ ਜਾਂਦੇ ਨੇ। ਇਸ ਮੰਤਰ ਵਿੱਚ ਇਤਨੀ ਸ਼ਕਤੀ, ਇਸ ਮੰਤਰ ਦੇ ਚ ਇਤਨਾ ਬਲ, ਇਸ ਮੰਤਰ ਦੀ ਇਤਨੀ ਮਹਿਮਾ। ਕਹਿੰਦੇ ਨੇ ਮੰਤਰ ਜਪਦਿਆਂ ਜਦ ਰਸ ਆਉਣ ਲੱਗ ਪਏ, ਮੰਤਰ ਸਿੱਧ ਹੋ ਗਿਆ। ਸੰਕਲਪ ਕੀਤਾ ਹੈ ਔਰ ਆਪਣੀ ਸਾਰੀ ਇਕੱਠੀ ਸ਼ਕਤੀ ਨੂੰ ਉਸ ਸੰਕਲਪ ਦੇ ਰਾਹੀਂ ਬਾਹਰ ਮਨੁੱਖ ਪੂਰਤੀ ਕਰ ਸਕੇ, ਉਹਨੂੰ ਕਹਿੰਦੇ ਨੇ ਤੰਤਰ ਸਿੱਧੀ। ਤੰਤਰ ਸਿੱਧ ਹੋ ਗਿਆ, ਜਿਹੜੇ 84 ਸਿੱਧ ਹੋਏ ਨੇ ਵਾਸਤਵਿਕ ਇਹ ਤਾਂਤਰਿਕ ਸਨ। ਉਸ ਜ਼ਮਾਨੇ ਨੇ ਬੜੀਆਂ ਕਰਾਮਾਤਾਂ ਦਿਖਾਉਂਦੇ ਸਨ, ਬੜੀਆਂ ਗੱਲਾਂ, ਔਰ ਇਹ ਅੱਜ ਵੀ ਨੇ। ਹਿਰਦਾ ਸ਼ੁੱਧ ਹੋਵੇ ਭਾਵੇਂ ਨਾ ਹੋਵੇ ਅਕਸਰ ਨਹੀਂ ਆਉਂਦਾ, ਲੇਕਿਨ ਤਾਂਤਰਿਕ ਸਿੱਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਦੇ ਨਾਲ ਹਿਰਦੇ ਦੀ ਸ਼ੁੱਧੀ ਦੀ ਸ਼ਰਤ ਨਹੀਂ ਹੈ, ਪਰ ਗੁਰਮੰਤਰ ਤੇ ਉਦੋਂ ਹੀ ਸਿੱਧ ਆਉਂਦਾ ਹੈ ਜਿਸ ਦਿਨ ਹਿਰਦਾ ਪੂਰਾ ਪਾਕ ਆਉਂਦਾ, ਪਵਿੱਤਰ ਆਉਂਦਾ, ਉਸ ਤੋਂ ਪਹਿਲੇ ਨਹੀਂ। ਇਸ ਵਾਸਤੇ ਦੇਖਿਆ ਗਿਆ ਕਿ ਤਾਂਤਰਿਕ ਯੋਗਾ ਤੇ ਬੜੇ ਬੜੇ ਮਲੀਨ ਲੋਕਾਂ ਕੋਲ ਵੀ ਹੈ। ਜੈਸੇ ਹੁਣੇ ਮੈਂ ਅਰਜ਼ ਕੀਤੀ ਹੈ ਕਿ ਇਸ ਵਕਤ ਭਾਰਤ ਦੇ ਸਭ ਤੋਂ ਵੱਡਾ ਤਾਂਤਰਿਕ ਯੋਗੀ ਜੇਲ੍ਹ ਦੇ ਚ ਹੈ। ਨੂਰ ਸ਼ਾਹ ਆਪਣੀ ਤਾਂਤਰਿਕ ਸਿੱਧੀ ਨੂੰ ਇਸ ਤਰ੍ਹਾਂ ਵਰਤਦੀ ਹੈ, ਮਰਦਾਨੇ ਨੂੰ ਕਾਬੂ ਕਰਦੀ ਹੈ, ਔਰ ਐਸਾ ਭਾਵ ਬਣਾ ਦਿੱਤਾ, ਮਰਦਾਨੇ ਨੇ ਭੇਡ ਸਮਝ ਲਿਆ ਆਪਣੇ ਆਪ ਨੂੰ, ਉਹਨੂੰ ਬੰਨ ਕੇ ਰੱਖ ਦਿੱਤਾ ਹੈ। ਇਹ ਤਾਂਤਰਿਕ ਯੋਗੀ ਜਦ ਉਜੈਨ ਦੇ ਚ ਕੱਢੇ ਗਏ, ਕੁਛ ਮਾਰੇ ਗਏ, ਤਾਂ ਇਹ ਸਾਰੇ ਬੰਗਾਲ ਦੇ ਚਲੇ ਗਏ। ਅੱਜ ਵੀ ਬੰਗਾਲ ਦੇ ਚ ਨੇ, ਅਗਰ ਥੋੜੇ ਬਹੁਤ ਨੇ, ਤੇ ਅੱਜ ਵੀ ਉਸੇ ਪਾਸੇ ਨੇ, ਕੁਛ ਇੱਕ ਤਮਿਲ ਤੇ ਕੇਰਲਾ ਦੇ ਚ ਵੀ ਮੰਨਦੇ ਨੇ ਥੋੜੇ ਜਿਹੇ, ਲੇਕਿਨ ਬਾਕੀ ਭਾਰਤ ਵਿੱਚ ਇਹਨਾਂ ਦੀ ਗੱਲ ਨਹੀਂ। ਪਰ ਇਸ ਵਕਤ ਜਿਹੜਾ ਸਿਰਮੌਰ ਹੈ, ਇਹ ਰਾਜਸਥਾਨੀ ਹੈ, ਅਲਵਰ ਦਾ ਇੱਕ ਕਸਬਾ ਹੈ ਬੈਰੋੜ, ਚੰਦਰਾ ਸਵਾਮੀ ਉੱਥੋਂ ਦਾ ਹੈ, ਔਰ ਧਨ ਕਰਕੇ ਅਰਬਾਂਪਤੀ, ਸ਼ਕਤੀ ਕਰਕੇ ਸਾਰੇ ਮਿਨਿਸਟਰ ਉਸਦੀ ਮੁੱਠੀ ਚ, ਜੋ ਕੰਮ ਉਹਨਾਂ ਤੋਂ ਕਰਾਉਣਾ ਚਾਹੁੰਦਾ ਸੀ ਉਹਨਾਂ ਨੂੰ ਕਰਨਾ ਪੈਂਦਾ ਸੀ। ਔਰ ਆਮ ਲੋਕੀ ਹੈਰਾਨ ਸਨ, ਇੰਨੇ ਨੇ ਸਿਆਣੇ ਬੰਦੇ ਇਸਦੀ ਮੁੱਠੀ ਚ ਕਿਸ ਤਰ੍ਹਾਂ ਨੇ, ਇਹਦੇ ਕਾਬੂ ਚ ਕਿਸ ਤਰ੍ਹਾਂ। ਖੈਰ ਇਹ ਤੇ ਮੈਂ ਥੋੜਾ ਜਿਹਾ ਵੀ ਇਸ ਵਿਦਿਆ ਤੇ ਵਿਸ਼ਵਾਸ ਰੱਖਣ ਵਾਲਾ ਮਨੁੱਖ ਕਾਬੂ ਚ ਆ ਜਾਏਗਾ, ਗ੍ਰਿਫਤ ਚ ਆ ਜਾਏਗਾ। ਇਸ ਵਾਸਤੇ ਸਤਿਗੁਰ ਨੇ ਸਾਨੂੰ ਇਸ ਚੱਕਰ ਚ ਨਹੀਂ ਪਾਇਆ ਔਰ ਕਹਿ ਦਿੱਤਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ। ਇਹ ਪਰਿਪੂਰਨ ਪ੍ਰਮਾਤਮਾ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ, ਤੇਰਾ ਨਾਮ ਹੀ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ, ਤੰਤਰਾਂ ਦੇ ਚੋਂ ਸਿਰਮੌਰ ਤੰਤਰ ਹੈ। ਕਿਸੇ ਹੋਰ ਦੀ ਲੋੜ ਹੀ ਨਹੀਂ, ਕਿਸੇ ਹੋਰ ਮੰਤਰ ਜੰਤਰ ਦੀ ਲੋੜ ਹੀ ਨਹੀਂ। ਇਹ ਮੰਤਰ ਜੋ ਗੁਰੂ ਨਾਨਕ ਦੇ ਕੰਠ ਤੋਂ ਨਿਕਲਿਆ ਸਭ ਤੋਂ ਪ੍ਰਥਮ, ਮੈਂ ਕੱਲ ਅਰਜ਼ ਕੀਤੀ ਸੀ ਕਿ ਆਪ ਦੀ ਪਕੜ ਦੇ ਚ ਆਇਆ ਪ੍ਰਮਾਤਮਾ ਦੇ ਬੋਲ, ਬ੍ਰਹਿਮੰਡ ਦੇ ਬੋਲ, ਬ੍ਰਹਿਮੰਡ ਦੀ ਧੁਨੀ। ਇਹਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਧੁਨੀ ਜੋ ਹਰ ਵਕਤ ਗੂੰਜ ਰਹੀ ਹੈ, ਠਾਕਰ ਹਮਰਾ ਸਦ ਬੋਲੰਤਾ। ਪ੍ਰਮਾਤਮਾ ਸਦਾ ਬੋਲ ਰਿਹਾ, ਸਦਾ ਵੇਖ ਰਿਹਾ, ਸਦਾ ਸੁਣ ਰਿਹਾ। ਤੂੰ ਸਦਾ ਬੋਲ ਰਿਹਾ, ਤੂੰ ਕੀ ਬੋਲ ਰਿਹਾ? ਇਹ ਬੋਲ ਜਿਨ੍ਹਾਂ ਦੀ ਪਕੜ ਦੇ ਚ ਆ ਜਾਣ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਗੁਰੂ ਪੈਗੰਬਰ ਅਵਤਾਰ। ਆ ਗਏ ਪਕੜ ਦੇ ਚ ਉਹਨਾਂ ਦੀ, ਔਰ ਅਵਤਾਰ ਪੈਗੰਬਰ ਗੁਰੂ ਦੇ ਬੋਲ ਜਿਸ ਦੀ ਪਕੜ ਦੇ ਚ ਆ ਜਾਣ ਉਸੇ ਨੂੰ ਅਸੀਂ ਕਹਿੰਦੇ ਹਾਂ ਗੁਰਸਿੱਖ, ਗੁਰਮੁਖ, ਬ੍ਰਹਮ ਗਿਆਨੀ, ਭਗਤ, ਸੰਤ। ਹਰ ਇੱਕ ਦੀ ਪਕੜ ਦੇ ਚ ਪਰਮਾਤਮਾ ਦੇ ਸ਼ਬਦ ਨਹੀਂ ਆਉਂਦੇ, ਅਵਤਾਰ ਬਹੁਤ ਥੋੜੇ ਨੇ। ਹਰ ਇੱਕ ਦੀ ਪਕੜ ਦੇ ਚ ਅਵਤਾਰਾਂ ਦੇ ਬੋਲ ਵੀ ਨਹੀਂ ਆਉਂਦੇ, ਤਾਂ ਭਗਤ ਬਹੁਤ ਥੋੜੇ ਨੇ, ਬਹੁਤ ਜ਼ਿਆਦਾ ਨਹੀਂ। ਗੁਰਮੁਖ ਬਹੁਤ ਥੋੜੇ ਨੇ, ਬ੍ਰਹਮ ਗਿਆਨੀ ਬਹੁਤ ਥੋੜੇ ਨੇ। ਬ੍ਰਹਮ ਗਿਆਨੀ ਤੇ ਉਹ ਗੁਰੂ ਦੇ ਬੋਲ ਜਿਸ ਦੇ ਅੰਦਰ ਸਮਾ ਗਏ, ਪਕੜ ਦੇ ਚ ਆ ਗਏ ਔਰ ਉਹਨਾਂ ਬੋਲਾਂ ਚ ਉਹ ਲੀਨ ਹੋ ਗਿਆ। ਅਵਤਾਰ ਉਹ ਜੋ ਰੱਬੀ ਸੰਦੇਸ਼ਾ ਲੈ ਕੇ ਆਇਆ, ਪੈਗਾਮ ਲੈ ਕੇ ਆਇਆ ਪੈਗੰਬਰ, ਔਰ ਪੈਗਾਮ ਉਸ ਦੀ ਪਕੜ ਦੇ ਚ ਆਇਆ। ਈਸ਼ਵਰ ਨੇ ਉਸਨੂੰ ਚੁਣ ਲਿਆ, ਖੁਦਾ ਨੇ ਉਸਨੂੰ ਚੁਣ ਲਿਆ, ਲੈ ਪੈਗਾਮ ਪਹੁੰਚਾ ਜਗਤ ਦੇ, ਸੁਣਾ ਜਗਤ ਨੂੰ। ਤੋ ਜਿਹੜੇ ਬੋਲ ਇਸ ਬ੍ਰਹਿਮੰਡ ਦੇ ਸਭ ਤੋਂ ਪਹਿਲੇ ਗੁਰੂ ਨਾਨਕ ਦੀ ਪਕੜ ਦੇ ਚ ਆਏ, ਉਹਨਾਂ ਬੋਲਾਂ ਦੇ ਚੋਂ ਪਹਿਲਾ ਬੋਲ ਹੈ ਇੱਕ। ਦੇਖਣ ਨੂੰ ਤੇ ਇੱਕ ਗਣਿਤ ਦਾ ਪਹਿਲਾ ਅਕਸਰ ਹੈ ਔਰ ਆਮ ਮਨੁੱਖ ਨੂੰ ਸ਼ਾਇਦ ਇਸ ਦੇ ਚ ਕੋਈ ਖਾਸ ਗੱਲ ਵੀ ਨਾ ਦਿਖਾਈ ਦੇ। ਮਨ ਦੁਫਾੜ ਹੈ ਤੋ ਮਨ ਵਿਆਕੁਲ ਹੈ, ਮਨ ਦੁਫਾੜ ਹੈ ਤੋ ਮਨ ਚਿੰਤਾਤੁਰ ਹੈ, ਮਨ ਦੁਫਾੜ ਹੈ ਤੋ ਕਿਸੇ ਕਾਰਜ ਦੀ ਸਿੱਧੀ ਵੀ ਨਹੀਂ ਹੋਣ ਲੱਗੀ। ਦੁਫਾੜ ਦਾ ਮਤਲਬ ਦੋ ਪਾਸੇ ਮਨ ਖਿੱਚੇਗਾ, ਡੁੱਬਦਾ ਇਸ ਨੂੰ ਕਹਿੰਦੇ ਨੇ। ਤੋ ਮਨ ਇੱਕ ਹੋਵੇ ਤਾਂ ਹੀ ਇੱਕ ਹੋ ਸਕਦਾ ਹੈ, ਕੋਈ ਇੱਕ ਨਾਲ ਜੁੜੇ। ਤੋ ਜਗਤ ਦੇ ਚ ਨਿਗਾਹ ਮਾਰੀਏ ਤੇ ਕੁਛ ਵੀ ਇੱਕ ਨਹੀਂ ਹੈ। ਜੇ ਤੁਸੀਂ ਕਹੋ ਇਹ ਸੁੰਦਰ ਹੈ ਤਾਂ ਕੋਈ ਕਰੂਪ ਵੀ ਖੜਾ ਹੈ, ਤੁਸੀਂ ਕਹੋ ਇਹ ਗੁਣਵਾਨ ਹੈ ਤਾਂ ਕੋਈ ਔਗਣਹਾਰਾ ਵੀ ਖੜਾ ਹੈ, ਤੁਸੀਂ ਕਹੋ ਇਹ ਬਹੁਤ ਵੱਡਾ ਹੈ ਤਾਂ ਕੋਈ ਛੋਟਾ ਵੀ ਖੜਾ ਹੈ। ਜਗਤ ਦੇ ਚ ਤੇ ਦੋ ਨੇ, ਇੱਕ ਹੈ ਹੀ ਨਹੀਂ। ਤੁਸੀਂ ਕਹੋ ਇਹ ਬਹੁਤ ਸਿਆਣਾ ਹੈ ਤਾਂ ਕੋਈ ਮੂੜ ਵੀ ਖੜਾ ਹੈ, ਤੁਸੀਂ ਕਹੋ ਇਹ ਬਹੁਤ ਸ਼ਾਂਤਮਈ ਹੈ ਤਾਂ ਕੋਈ ਕ੍ਰੋਧੀ ਵੀ ਖੜਾ ਹੈ, ਤੁਸੀਂ ਇਹ ਆਖੋ ਇਹ ਬੜਾ ਫਰਾਗ ਦਿਲ ਹੈ ਤਾਂ ਫਿਰ ਕੋਈ ਤੰਗ ਦਿਲ ਵੀ ਖੜਾ ਹੈ, ਤੁਸੀਂ ਆਖੋ ਇਹ ਬਹੁਤ ਮਿੱਠ ਬੋਲਣਾ ਹੈ ਤਾਂ ਕੁੜੱਤਨ ਬੋਲਣ ਵਾਲਾ ਵੀ ਖੜਾ ਹੈ। ਜਗਤ ਤੇ ਦੋ ਤੇ ਖੜਾ ਹੈ, ਇੱਕ ਹੈ ਹੀ ਨਹੀਂ। ਤੁਸੀਂ ਸੰਸਾਰ ਦੇ ਚ ਇੱਕ ਨਹੀਂ ਲੱਭ ਸਕਦੇ, ਤੁਸੀਂ ਇਤਨਾ ਆਖੋ ਇਹ ਪੁਰਸ਼ ਹੈ ਤਾਂ ਫਿਰ ਕੋਈ ਇਸਤਰੀ ਵੀ ਖੜੀ ਹੈ, ਤੁਸੀਂ ਇਤਨਾ ਆਖੋ ਇਹ ਬੱਚਾ ਹੈ ਤਾਂ ਫਿਰ ਕੋਈ ਜਵਾਨ ਵੀ ਖੜਾ ਹੈ, ਇੱਕ ਦੇ ਮੁਕਾਬਲੇ ਤੇ ਦੂਜਾ ਖੜਾ ਹੈ। ਜਗਤ ਦੇ ਚ ਇੱਕ ਨਹੀਂ ਹੈ, ਕਿਧਰੇ ਵੀ ਇੱਕ ਨਹੀਂ ਹੈ। ਤੁਸੀਂ ਕਿਸੇ ਚ ਇੱਕ ਚੀਜ਼ ਦਾ ਨਾਂ ਲਓ, ਦੂਜਾ ਖੜਾ ਹੈ। ਤੁਸੀਂ ਆਖੋ ਇਹ ਬਹੁਤ ਮਿੱਠਾ ਹੈ ਤਾਂ ਫਿਰ ਬਹੁਤ ਕੌੜਾ ਵੀ ਹੈ, ਕੁਛ ਸਿਰਫ ਕੌੜਾ ਨਹੀਂ ਮਿੱਠਾ ਵੀ ਹੈ, ਸਿਰਫ ਮਿੱਠਾ ਨਹੀਂ ਕੌੜਾ ਵੀ ਹੈ। ਤੁਸੀਂ ਆਖੋ ਬੜਾ ਸੁੱਖ ਹੈ, ਬੜਾ ਸੁੱਖ ਹੈ ਔਰ ਬੜੇ ਰਸ ਦੇ ਚ ਹੈ ਤਾਂ ਕਿਧਰੇ ਬੇਰਸੀ ਵੀ ਹੈ, ਕਿਧਰੇ ਦੁੱਖ ਵੀ ਹੈ। ਤੇ ਹੱਸ ਰਿਹਾ, ਬਹੁਤ ਹੱਸ ਰਿਹਾ ਤਾਂ ਯਕੀਨ ਜਾਣੋ ਫਿਰ ਕੋਈ ਰੋ ਵੀ ਰਿਹਾ, ਕਿਧਰੇ ਕਿਧਰੇ ਹੰਝੂ ਵੀ ਟਪਕ ਰਹੇ ਨੇ। ਸੰਸਾਰ ਇੱਕ ਰੰਗੀ ਨਹੀਂ ਹੈ ਔਰ ਕੋਈ ਸੰਸਾਰ ਦੇ ਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ اسے نو کہندے نے بندہ سنساری ہے اور موڑ ہے، نادان ہے، اینو سمجھ نہیں. سنسار وچ ایک رنگ لبن دی کوشش کرے، صرف آکھے ہاسا چاہیدا ہے، رونا نہیں، ایسا ہے ہی نہیں. تسی آکھو جنم ہویا ہے کسے دا، تو یقین جانو اسی دن کدرے مرن بھی ہویا ہے، اسی دن ہویا ہے، کسی دی ارتھی بھی نکلی ہے. اور کبیر تے انج کہندے نے جیون تے مرن دوویں کٹھے چلدے نے، نال نال چلدے نے، جویں ایک دوجے دی بانہ پکڑ کے کوئی چلے، کہ جیون تے مرن ایک دوجے دا ہاتھ پکڑ کے چلدے نے. او کس طرح؟ کبیر اس نو اس پنکتی سپشٹ کردے نے، جننی جانت ہے ست بڑا ہوت ہے، اتنک نہ جانے جے دن دن آود گھٹت ہے. وڈا ہونا چھوٹا ہونا کبیر کن کٹھے چل رہے ہیں. ایک منک جمے ہے تے چلو 70 یا 80 سال دی اس عمر لے کے آیا ہوئے، تے آج دا ایک دن لگ گیا تے اسی کہنے ایک دن اے وڈا ہو گیا، پر کبیر کہنے 80 سالاں دے ایک دن چھوٹا بھی ہو گیا، گھٹ بھی گیا، ایک دن تے گھٹ گیا. ٹھیک ہے وڈا ہویا ہے چھوٹا بھی ہویا ہے، یہ وڈا ہونا چھوٹا ہونا کٹھے ہی چل دے، یہ جیون تے مرن کٹھے ہی چل دے. ہر وقت اسی جی رہے ہیں، گستاخی معاف، ہر وقت اسی مر رہے ہیں. اسی سویرے جو کچھ سی ہوں وہ نہیں ہاں، بہت کچھ شریر دے مر گیا، بہت کچھ شریر دے نواں پیدا ہوا، یہ کٹھا چل رہا ہے. اور جو کچھ اسی اج ہاں کل نہیں ہاں. کوئی بچہ ایک دن دے جوان نہیں آندا، روز ہو رہے. کوئی جوان ایک دن دے بڈا نہیں آندا، روز بڈا ہو رہا ہے. تو انج کہہ لئی جوانی بڈے پا دوویں کٹھے چل دین، اور کی انج کہہ لئی ہے. انج کہہ لئی کوئی منک موت دی یاترا ایک دن دے نہیں پوری کردا، روز مر رہے ہیں اور ایک دن سمپورن طور پہ مر جاتا ہے. یہ جیونا، یہ مرنا، یہ جوانی، یہ بڑھےپا، یہ بچپن، جوانی اکٹھے چلتے ہیں، خوشی تے غم کٹھے چلتے ہیں، ہاسے تے رونے کٹھے چلتے ہیں. میرے ایک متر سن ایتھے گگن پاکستانی کر کے انہوں کہندے نے، ہے گے تے سنگھ، پر انہوں نے لیندی پنجابی لیندی بھاشا دیچ بڑا ساہت لکھے ہے، اور ساہت رتن دا اوارڈ انہوں نے پنجابی یونیورسٹی نے دیتا ہے، پنجاب گورنمنٹ نے بھی دیتا ہے. دونیں کڈنیاں بچارے دی فیل ہو گئی ہیں. تے مینو ایک درد بھری چٹھی انہوں نے الور دیچ لکھی، تو میں اس تو بعد 10 دن لئی منیلا گیا فلپین، اتھوں انہوں نے ایک چٹھی لکھی. تو جس دن میں پہلے اترے ہاں امریکہ دچ سن فرانسسکو ایئرپورٹ تھے، گردوارے پہنچے ہیں سنو سے، تو سب تو پہلے انہوں دی فون آئی، آواز میں پہچان لی. بس میری آواز انہوں دے کان وچ گئی، رونا میرے کنا چ پیا. تو میں کہ کچھ کہو گے نہیں. کہنے لگے تسی چٹھی اس طرح دی لکھی ہے، پاویں وہ چٹھی مینو ملے آج 20 دن ہو گئے، پر میں تے 20 دن تو رو رہا ہوں، شاید رونا میرا تھمے، تسی مینو آ کے ملو. اور یہ جڑی چٹھی ہے جس دن تسی لکھے ہے، یہ مینو تسی سناؤ. میں خود پہنچے گینی بلوندر سنگھ بھی نال، اسی کٹھے گئے. میں کہ متر دیا دوویں کڈنیاں فیل، چلن تو اسمرتھ، اور غالبن جو گھٹ تو گھٹ 50 کتاباں کا لکھا رہی ہے، بڑا زرخیز دماغ، اور اس حالت وچ بھی لکھی جا رہے ہیں. اور جیوں اس دے گھر پہنچے ہاں، پہلے کتاباں دے پلندے میرے اگوں رکھے بھائی جڑے چھپے نہیں اجے، اور گھر دا ماحول ایسا کہ کوئی اس دی لکھنی نو نہیں سمجھدا، کوئی اس دی سوچنی نو نہیں سمجھدا، کوئی سروتا بھی نہیں کوئی سنے، بڑی امنگاں تے ترنگاں. میں اس نو اے نظم سنائی، پاویں سنی تے اس نے سجل نیتراں نال، لیکن کہنے لگا میں ہن سنوزے تک تھانوں چھڈن جانا ہے. میں کہ نہیں، تھوڑی طبیعت ٹھیک نہیں، اس حالت وچ نہیں. کہندا نہیں، کار وچ بیٹھ نہیں سکدے، چڑھایا دو آدمیاں نے، نال جانا ہے. سبھاو کتنی گل ہے تو میں تھانوں لیکھنی بھی سنا دیا، دھیان نال سروان کرنا. میں بچپن تو اردو دا شاعر رہا، پھر سن 47 دے گرو نانک نے مینو اپنی بانی دا پرچارک بنا دیتا. بچپن تو یہ شاعری اندروں پھٹتی سی، لکھی میں بہت ساری ہے. اس گیت نے، میری اس نظم نے ایک چوٹی دے شاعر نو، ایک چوٹی دے ساہتکار نو، اتہاسکار نو جد اتنا متاثر کیتا تو اس نظم مینوں بھی کنٹھ ہو گئی، ورنہ مینوں اپنی ساری رچناواں یاد کوئی نہیں، مینوں بھی اپنی لیکھنی سامنے کرنی پیندی ہے. اے مینوں کنٹھ ہو گئی، تھانوں سروان کراواں. ہر ایک رنج میں راحت ہے آدمی کے لیے، ہر ایک رنج میں راحت ہے آدمی کے لیے، پیام موت بھی معجزہ ہے زندگی کے لیے. ضرور پرانے بزرگ تے اردو سمجھتے ہون گے، نویاں دی تے میں ہن مجبوری. پیام موت بھی معجزہ ہے زندگی کے لیے، چمن کے پھول تو ہر ایک کو نہیں ملتے، چمن کے پھول تو ہر ایک کو نہیں ملتے، بہار آتی ہے لیکن کسی کسی کے لیے، انہیں کا شیشہ دل چور چور ہو کے رہا، ترس رہے تھے جو دنیا میں دوستی کے لیے. ایسی دوستی کس نو ملی ہے جس دے نال دشمنی نہ ہوئے، اکٹھی چل دی ہے. کلا دوست نہیں ہو سکتا، یہ بھی میں عرض کر دیا. اور سب تو وڈے دشمن کون بن دے نے جو سب تو وڈے دوست ہوندے تھے؟ کدی بغور مطالعہ کر کے دیکھنا، ایسا انبھو ہویا ہوئے، وہ گل وکری نہیں ہویا ہوئے تو ہو جائے گا. ایسا کیڑا منک ہے جو زندگی دے نال رستہ چنا لنگے؟ انہیں کا شیشہ ہے دل چور چور ہو کے رہا، ترس رہے تھے جو دنیا میں دوستی کے لیے، ہمارے بعد اندھیرا رہے گا محفل میں، بہت چراغ جلاؤ گے روشنی کے لیے. یہ پرچہ میرا لکھے آیا، مینوں کہنے لگا میں کئی دن سینے نال لائی رکھے ہے. اگا ساہتکار ہے اور کہندا جنہاں نو میں بہت اپنا سمجھیا سی، بہت امڑ اپنا سمجھیا سی، بہت پرائے نکلے، بہت پرائے نکلے، بہت پرائے نکلے. میں کہ اپنے تے پرائے یہ دونوں کٹھے ہی نال چلتے رہے، پر اسی یہ سمجھتے رہے اپنے اپنے اپنے. کاش شروع تو اس طرح چل دے، اے اپنے پرائے بھی نے، اے پرائے اپنے بھی نے، اس طرح چل دے. اور پتہ نہیں میں جو یہ عرض کر رہے ہیں شاید مینوں کہن دا ڈھنگ آ رہا ہے کہ نہیں. سنسار دو رنگی ہے، صرف اپنے نہیں پرائے بھی نہیں، دونوں کٹھے چل دے. اور جو اپنا ہے وہی پرایا ہے، اور جو پرایا ہے وہی اپنا ہے. یہ بھی میں عرض کر دیا اس نو اس طریقے نال لینا ہے. جوانی کتھوں پرگٹ ہوئے گی؟ اسے بچپنے چ. بڑھےپا کتھوں پرگٹ ہوئے گا؟ اسے ہی جوانی تو. موت کتھوں پرگٹ ہوئے گی؟ اسے ہی بڑھےپے چ. اور کتھوں ہوئے گی یہ دشمنی؟ کتھوں پرگٹ ہوئے گی؟ اسے ہی اپنت تو، اسے ہی مترتا تو، اسے ہی دوستی تو. تے سنسار دو رنگی ہے. تے سنسار دے اگر کوئی اپنا من ایک کرنا چاہے تے جس دن من ایک آؤں دے کہندے نے منتر دی سدھی اسے دن آؤں دی، پرم آنند گھٹت اسے دن آؤں دے. اور اس دن دو نہیں دکھائی دیں دے، سب ایک دکھائی دیں دے. ایک دھن گرو نانک دیو جی مہاراج دے کنٹھ تو جیڑا پہلا برہم واک نکلے ہے ایک، اور میں سمجھدا یہ اتھوں ہی نکل سکتا ہے جو ایک دا روپ ہو گیا، ایک دی تصویر ہو گیا، جس دے کل ایک دی سوچنی ہے، ایک دا ہی گیان ہے، ایک دی ہی گل ہے. دھن گرو نانک دیو جی مہاراج دے بول دبدا نہ پڑھو، ہر بن آور نہ پوجو، مڑی مسان نہ جائی، ترشنا راچ نہ پر گھر جاوا، ترشنا نام بجھائی. دبدا میں پڑھدا ہی نہیں، من دفاڑ ہوئے میں ایسا کچھ پڑھنا ہی نہیں چاہتا. گرو نانک میں ایسا کچھ سننا ہی نہیں چاہتا، میں ایسا کچھ دیکھنا بھی نہیں چاہتا. دو دکھائی دین، دو سنائی دین، میں دبدا نہیں پڑھنی، دبدا نہ پڑھوں. اعلانیاں کہہ رہے ہیں نہیں پڑھنا. میں گرو نانک دے کنٹھ تو جڑا پہلا برہم واک نکلیا ہے ایک، ہوں وہ ایک کی ہے؟ وہ ایک کون ہے؟ وہ دا سروپ کی ہے؟ اس دا سبھاؤ کی ہے؟ وہ دا کرم کی ہے؟ اس دا دھرم کی ہے؟ یہ ساری ویاکھیا جنہ بولاں چ کردے نے انہوں گرمت وچ کہندے نے مول منتر. اس ایک دا واسطوک کرم کی ہے، سبھاؤ کی ہے، روپ کی ہے، رنگ کی ہے، ساری ویاکھیا کردے نے. جگت سارا کرم دے بندھن وچ او نہیں ہے، جگت سارا دھرم دے بندھن وچ او نہیں. دھرم تو مراد مریادا. کلگیدر پتا کہندے نے اکرم ہے ادھرم ہے، جب سب پڑھ دے ہو گئے. اے پربھو تیرے وچ کوئی کرم نہیں، تو کسے بھی کرم دی لپیٹ وچ نہیں، اور تو کسے بھی مریادا وچ بجیا ہویا نہیں. اگر تو مریادا وچ بجیا ہوئے تو اے نہیں ہو سکدا کہ ایک جاگندے نہ لہن، ایک نہ ستیاں دے اٹھا. مریادا تے یہی ہے، جو امرت ویلے اٹھے گا او دی جھولی چ پے گی یہ دات. پہلی راتی پھولڑا پھل بھی پچھا رات، جو جاگن سے لین گے سائیں کنو دات. تو سائیں دی مریادا، پربھو دی مریادا فرید اگے کر رہے ہیں، سنا رہے ہیں سانو. اگلا سلوک گرو نانک دا ہے. اس سلوک دے نالے دوجا سلوک ملا پہلا ہے. داتی صاحب سندیاں کیا چلے تس نال، اک جا گندے نال ہیں اک نہ ستیاں دے اٹھال. او بے پرواہ بھی بڑا ہے، نیم تے ضرور ہے، مریادا تے ضرور ہے، جو اس سمے اٹھدے نے بخششاں دے پاتر بن جاندے نے، پر جس تے غیبی مہر کر دیندا ہے ستے نو بھی آپ اٹھال دیندا ہے. کسی مریادا دے چو بجیا ہویا نہیں. اکرم ہے ادھرم ہے او بے پرواہ بھی ہے. عدالت دے چ ایک قانون ہے، اور اس قانون دے مطابق فیصلہ ہوئے گا. ایشور عدل کردا ہے، یا ایشوری دنیا ایک عدالت ہے، لیکن اتھے بے پرواہی بھی ہے، بخشش بھی ہے. بخشش لئی کوئی جگہ نہیں ہے عدالت دے چ، قانون قانون ہے، سب لئی ایک ہے. اور اتھے بے پرواہ بھی ہے. وہ دی بے پرواہی ایسی بھی ہے، ہو سکتا ہے ਗਨਕਾ ਇੱਕ ਵੇਸਵਾ ਹੈ ਔਰ ਦੇਵੀਆਂ ਤੋਂ ਉੱਚੀ ਹੋ ਗਈ, ਭਗਤਣੀ ਹੋ ਗਈ। ਅਜਾਮਲ ਇੱਕ ਵਕਤ ਦਾ ਦੁਰਾਚਾਰੀ ਮਨੁੱਖ ਹੈ, ਭਗਤ ਹੋ ਗਿਆ। ਬਾਲਮੀਕ ਇੱਕ ਵਕਤ ਦਾ ਡਾਕੂ ਹੈ, ਕਾਤਲ ਹੈ। ਕਮਾਲ ਦੀ ਗੱਲ, ਚੋਟੀ ਦੇ ਰਿਸ਼ੀਆਂ ਵਿੱਚ ਉਹ ਸ਼ੁਮਾਰ, ਚੋਟੀ ਦੇ ਕਵੀਆਂ ਵਿੱਚ ਉਹ ਸ਼ੁਮਾਰ, ਚੋਟੀ ਦੇ ਸੰਗੀਤਕਾਰਾਂ ਵਿੱਚ ਉਹ ਸ਼ੁਮਾਰ। ਬ੍ਰਹਮੇ ਨੇ ਜਿਸ ਸੰਗੀਤ ਨੂੰ ਵੇਦਾਂ ਵਿੱਚ ਦਰਜ ਕੀਤਾ, ਉਸ ਸੰਗੀਤ ਨੂੰ ਆਪਣੀ ਜ਼ਬਾਨ ਨਾਲ ਪ੍ਰਗਟ ਕੀਤਾ ਬਾਲਮੀਕ ਨੇ। ਇਹਨੂੰ ਆਦਿ ਸੰਗੀਤਕਾਰ ਮੰਨਦੇ ਨੇ, ਆਦਿ ਕਵੀ ਮੰਨਦੇ ਨੇ। ਔਰ ਕਮਾਲ ਦੀ ਗੱਲ, ਇਤਨਾ ਗਿਆਨ ਨਿਕਲਿਆ ਉਸਦੇ ਅੰਦਰੋਂ। ਪਰ ਕਹਿ ਦੇਈਏ ਤੇ ਕਾਤਲ ਸੀ, ਇਹ ਡਕੈਤ ਸੀ। ਇਹ ਰੋਜ਼ ਇੱਕ ਬੰਦਾ ਲੁੱਟ ਨਾ ਲਵੇ ਤੇ ਇਸਨੂੰ ਚੈਨ ਨਹੀਂ ਮਿਲਦਾ ਸੀ, ਕਤਲ ਨਾ ਕਰ ਦੇਵੇ ਇਸਨੂੰ ਚੈਨ ਨਹੀਂ ਮਿਲਦਾ ਸੀ। ਇੱਕ ਜਾ ਗੰਦੇ ਨਾ ਲਹਿਣ, ਇੱਕ ਨਾ ਸੁਤਿਆਂ ਦੇ ਉਠਾਲ। ਮੈਂ ਬਹੁਤੇ ਪ੍ਰਮਾਣ ਤੇ ਸੰਬੰਧ ਵਿੱਚ ਨਾ ਜੁਟਾਵਾਂ, ਕਿਉਂਕਿ ਐਸਾ ਨਾ ਹੋਵੇ ਜਿਹੜੇ ਕਿਧਰੇ ਅੰਮ੍ਰਿਤ ਵੇਲੇ ਉੱਠਦੇ ਹੋਣ ਤੇ ਸੋਚੀਏ ਹੁਣ ਚਲੋ ਰੱਬ ਹੀ ਉਠਾਏਗਾ, ਉਦੋਂ ਹੀ ਉੱਠਾਂਗੇ। ਨਹੀਂ ਉੱਠਣਾ, ਸਵੇਰੇ ਉੱਠਣਾ ਇੱਕ ਮਰਿਆਦਾ ਹੈ, ਇਸ ਦੀ ਪਾਲਣਾ ਤੇ ਕਰਨੀ ਪਏਗੀ। ਪਰ ਉਹ ਪਰਿਪੂਰਨ ਪਰਮਾਤਮਾ ਅਦਲ ਤੇ ਕਰਦਾ ਹੈ, ਇਨਸਾਫ ਤੇ ਕਰਦਾ ਹੈ। ਜੋ ਉੱਠ ਰਿਹਾ ਉਹ ਤੇ ਵਾਂਝਾ ਨਹੀਂ ਰਹੇਗਾ, ਪਰ ਉਹ ਬਖਸ਼ਿੰਦ ਵੀ ਹੈ। ਇਸ ਦੇ ਉੱਤੇ ਇੱਕ ਮੈਂ ਗਾਥਾ ਪੜ੍ਹੀ ਸੀ, ਇੱਕ ਮਿੰਟ ਚ ਕਹਿ ਕੇ ਮੈਂ ਸਮਾਪਤੀ ਕਰਨਾ, ਸਮਾਂ ਹੋ ਗਿਆ। ਅੰਗੂਰਾਂ ਦਾ ਬਹੁਤ ਵੱਡਾ ਬਾਗ ਸੀ ਇੱਕ ਮਾਲਕ ਦਾ, ਔਰ ਉਹਨੂੰ ਅੰਗੂਰ ਤੋੜਨ ਵਾਸਤੇ ਮਜ਼ਦੂਰ ਚਾਹੀਦੇ ਸਨ। ਉਹਨੇ ਆਪਣੇ ਕਰਿੰਦੇ ਵੇਜੇ ਮਜ਼ਦੂਰਾਂ ਦੀ ਤਲਾਸ਼ ਦੇ ਵਿੱਚ। ਕੁਛ ਤੇ ਸਵੇਰੇ ਸਵੇਰੇ ਆ ਗਏ, ਸੂਰਜ ਉਗਦਿਆਂ ਹੀ ਆ ਗਏ, ਤੋੜਨ ਲੱਗ ਪਏ। ਉਸ ਜ਼ਮਾਨੇ ਦਾ ਨਿਯਮ ਕਿ ਸੂਰਜ ਨਿਕਲਿਆ ਕੰਮ ਸ਼ੁਰੂ ਕਰੋ, ਸੂਰਜ ਡੁੱਬਿਆ ਕੰਮ ਖਤਮ ਕਰੋ। ਕਮ ਸੇ ਕਮ 12 ਘੰਟੇ ਹੋ ਜਾਂਦੇ ਸਨ। ਮਜ਼ਦੂਰੀ ਬਹੁਤ ਔਖੀ ਸੀ ਕਿਸੇ ਜ਼ਮਾਨੇ ਚ, ਮਿਹਨਤ ਬਹੁਤ ਕਰਨੀ ਪੈਂਦੀ ਸੀ। ਸੂਰਜ ਦੇ ਨਿਕਲਦਿਆਂ ਕਰੋ, ਸੂਰਜ ਦੇ ਡੁੱਬਦਿਆਂ ਹੁਣ ਛੋੜੋ। ਲੇਕਿਨ ਕੁਛ ਮਜ਼ਦੂਰ ਕਰਿੰਦੇ ਲੱਭ ਕੇ ਲਿਆਏ, ਅੱਧਾ ਦਿਨ ਲੰਘ ਗਿਆ। ਆਦਮੀ ਬਹੁਤ ਚਾਹੀਦੇ ਸਨ, ਕੰਮ ਬਹੁਤ ਜ਼ਿਆਦਾ ਸੀ, ਅੰਗੂਰ ਬਹੁਤ ਪੱਕ ਜਾਣੇ ਸਨ, ਖਰਾਬ ਹੋ ਜਾਣੇ ਸਨ, ਤਾਂ ਮਾਲਕ ਚਾਹੁੰਦਾ ਸੀ ਇੱਕ ਦੋ ਦਿਨਾਂ ਚ ਸਾਰੇ ਟੁੱਟ ਜਾਣੇ ਚਾਹੀਦੇ। ਫਿਰ ਦਿਨ ਭਰ ਅੰਗੂਰ ਇਹ ਮਜ਼ਦੂਰ ਤੋੜਦੇ ਰਹੇ, ਢੇਰੀਆਂ ਲੱਗ ਗਈਆਂ। ਇਹ ਮਾਲਕ ਚੂੰਕਿ ਮੁਸਲਮਾਨ ਸੀ, ਔਰ ਮੁਹੰਮਦ ਸਾਹਿਬ ਨੇ ਇਹ ਆਖਿਆ ਕਿ ਮਜ਼ਦੂਰ ਦਾ ਪਸੀਨਾ ਸੁਕੇ ਉਸ ਤੋਂ ਪਹਿਲੇ ਉਸਦੀ ਮਜ਼ਦੂਰੀ ਦੇ ਦੇ। ਤੇ ਉਹਨਾਂ ਨੇ ਸਾਰਿਆਂ ਨੂੰ ਕਤਾਰ ਚ ਖੜੇ ਹੋ ਜਾਓ, ਜਿਹੜੀ ਮਜ਼ਦੂਰੀ ਮੈਂ ਤੁਹਾਨੂੰ ਕਹੀਏ ਦੋ ਦਰਮ ਉਹ ਮੈਂ ਦੇਣਾ। ਦੇਣ ਲੱਗਾ, ਸਭ ਨੂੰ ਦੇਣ ਲੱਗਾ। ਜਦ ਸਾਰਿਆਂ ਨੂੰ ਦੋ ਦੋ ਦਰਮ ਦਿੱਤੇ ਤੇ ਕੁਛ ਇੱਕ ਨੇ ਬਗਾਵਤ ਕਰ ਦਿੱਤੀ, ਗਿਲਾ ਕਰ ਦਿੱਤਾ, ਮਾਲਕ ਇਹ ਤੇ ਬੇਇਨਸਾਫੀ ਹੈ, ਕਿਉਂ ਮੈਂ ਘੱਟ ਦਿੱਤਾ, ਤੁਹਾਡੇ ਨਾਲ ਦੋ ਦਰਮ ਮਜ਼ਦੂਰੀ ਠਹਿਰਾਈ ਸੀ ਦਿਨ ਭਰ ਦੀ, ਜੋ ਮੈਂ ਵਾਅਦਾ ਕੀਤਾ ਕਿ ਨਹੀਂ ਦਿੱਤਾ, ਭਈ ਉਹ ਤੇ ਤੁਸੀਂ ਦਿੱਤਾ, ਫਿਰ ਕਿਹੜੀ ਬੇਇਨਸਾਫੀ ਹੈ। ਇਹ ਜਿਹੜੇ ਆਏ ਨੇ ਬਾਅਦ ਵਿੱਚ ਅੱਧਾ ਦਿਨ ਜਿਨ੍ਹਾਂ ਨੇ ਕੰਮ ਕੀਤਾ, ਇਹਨਾਂ ਨੂੰ ਵੀ ਤੁਸੀਂ ਦੋ ਦਰਮ, ਤੇ ਜਿਸ ਨੇ ਸਾਰਾ ਦਿਨ ਕੰਮ ਕੀਤਾ ਉਹਨੂੰ ਵੀ ਦੋ ਦਰਮ। ਹਿਸਾਬ ਦੇ ਮੁਤਾਬਕ ਉਹਨਾਂ ਦੀ ਅੱਧੀ ਮਜ਼ਦੂਰੀ ਬਣਦੀ ਹੈ, ਇੱਕ ਦਰਮ। ਕਹਿੰਦਾ ਠੀਕ ਹੈ, ਤੁਹਾਨੂੰ ਤੁਹਾਡਾ ਹੱਕ ਮਿਲ ਗਿਆ ਕਿ ਨਹੀਂ? ਕਹਿੰਦਾ ਸਾਨੂੰ ਸਾਡਾ ਹੱਕ ਮਿਲ ਗਿਆ, ਇਹਨਾਂ ਨੂੰ ਵੀ ਮੈਂ ਦੋ ਦੇ ਦਿੱਤੇ ਨੇ, ਮੇਰੀ ਮਰਜ਼ੀ, ਇਹ ਮੇਰੀ ਮਰਜ਼ੀ, ਮੇਰੇ ਕੋਲ ਜ਼ਿਆਦਾ ਹੈ, ਮੈਂ ਚਾਹੁੰਦਾ ਇਹ ਵੀ ਦੋ ਲੈ ਜਾ, ਮੇਰੀ ਮਰਜ਼ੀ। ਭਾਵੇਂ ਨਿਯਮ ਪੂਰਵਕ ਤੇ ਇਹਨਾਂ ਦਾ ਇੱਕ ਦਰਮ ਬਣਦਾ ਹੈ, ਅੱਧਾ ਦਿਨ ਕੰਮ ਕੀਤਾ, ਪਰ ਮੈਂ ਦੋ ਦੇਣਾ, ਮੇਰੀ ਖੁਸ਼ੀ, ਮੇਰੀ ਮਰਜ਼ੀ। ਉਹ ਜੋ ਜਾਗਿਆ, ਰੋਜ਼ ਜਾਗਿਆ, ਕਈ ਦਿਨ ਦਾ ਜਾਗਿਆ, ਇਹਦਾ ਜਾਗਣਾ ਵਾਂਝਾ ਤੇ ਨਹੀਂ ਰਹੇਗਾ, ਪਰ ਉਹਦੇ ਅੰਦਰ ਇਹ ਈਰਖਾ ਪੈਦਾ ਹੋ ਜਾਏ ਕਿ ਹੱਦ ਹੋ ਗਈ, ਇਹ ਕਦੀ ਜਾਗਿਆ ਨਹੀਂ ਤੇ ਇਹਦੇ ਕੋਲ ਇੰਨੀ ਸਰੂਰ, ਇਤਨੀ ਮਸਤੀ, ਮੈਂ ਆਪਣੀ ਜ਼ਿੰਦਗੀ ਚ 5-7 ਵਿਦਿਆਰਥੀ ਦੇਖੇ ਜੋ ਮੇਰੇ ਕੋਲ ਕੁਝ ਅਰਥ ਬੋਧ ਪੜਦੇ ਸਨ। ਉਹਨਾਂ ਨੂੰ ਮੈਂ ਜਦ ਰੱਬੀ ਰੰਗਣ ਵਿਚ ਦੇਖਿਆ, ਅੱਜ ਤੋਂ 10-12 ਸਾਲ ਪੁਰਾਣੀ ਗੱਲ, ਮੇਰੇ ਮਨ ਵਿਚ ਈਰਖਾ ਪੈਦਾ ਹੋ ਗਈ। ਮੈਂ ਕਿਹਾ ਹੱਦ ਹੋ ਗਈ, ਅਸੀਂ ਤੇ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਰਹਿ ਗਏ, ਇੰਜ ਹੱਥ ਦਿਖਾਉਂਦੇ, ਇੰਜ ਜਾਓ, ਇਹ ਲੰਘ ਗਏ, ਘਰ ਪਹੁੰਚ ਗਏ, ਇਹ ਟਿਕਾਣੇ ਤੇ ਪਹੁੰਚ ਗਏ। ਉਸ ਦਿਨ ਮੈਨੂੰ ਪਤਾ ਚੱਲਿਆ ਕਿ ਧਾਰਮਿਕ ਈਰਖਾ ਵੀ ਆਉਂਦੀ ਹੈ, ਸਿਰਫ ਸੰਸਾਰੀ ਈਰਖਾ ਨਹੀਂ, ਧਾਰਮਿਕ ਈਰਖਾ ਵੀ ਆਉਂਦੀ ਹੈ। ਉਸ ਦਿਨ ਮੈਨੂੰ ਇਸਦਾ ਅਨੁਭਵ ਹੋਇਆ, ਕਿਉਂਕਿ ਉਹਨਾਂ ਨੂੰ ਦੇਖ ਕੇ ਮੈਨੂੰ ਈਰਖਾ ਹੋਈ। ਮੈਂ ਕਿਹਾ ਹੱਦ ਹੋ ਗਈ, ਪੜ੍ਹਦੇ ਮੇਰੇ ਕੋਲ ਸਨ, ਸਿਖਾਇਆ ਮੈਂ ਇਹਨੂੰ, ਸਿਰ ਖਪਾਈ ਮੈਂ ਕਰਦਾ ਰਿਹਾ, ਫਿਰ ਰੱਬੀ ਰਸ ਦੇ ਚਲੀਨ ਹੋ ਗਏ, ਇਹ ਪਰਮ ਆਨੰਦ ਬਣ ਗਏ ਨੇ। ਮੇਰੇ ਅੰਦਰ ਈਰਖਾ ਵੀ ਜਾ ਗਈ, ਗਿਲਾ ਵੀ ਜਾ ਗਿਆ, ਪਰ ਇਸ ਕਹਾਣੀ ਨੇ ਮੇਰੇ ਮਨ ਨੂੰ ਸ਼ਾਂਤ ਕੀਤਾ। ਨਹੀਂ, ਉਹਦੀ ਬੇਪਰਵਾਹੀ, ਇੱਕ ਜਾਗਣ ਦੇ ਨਾ ਲੈਣ, ਇੱਕ ਨਾ ਸੁਤਿਆਂ ਦੇ ਉੱਠ, ਦਾਤੀ ਸਾਹਿਬ ਸੰਧਿਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗਣ ਦੇ ਨਾ ਲੈਣ, ਇੱਕ ਨਾ ਸੁਤਿਆਂ ਦੇ ਉਠਾਲ। ਉਹ ਜੋ ਇੱਕ ਹੈ, ਕਿਸੇ ਕਰਮ ਦੇ ਬੰਧਨ ਵਿਚ ਨਹੀਂ, ਕਿਸੇ ਧਰਮ ਦੇ ਬੰਧਨ ਵਿਚ ਨਹੀਂ। ਉਸ ਇੱਕ ਦਾ ਰੰਗ ਕੀ ਹੈ, ਰੂਪ ਕੀ ਹੈ, ਸੁਭਾਅ ਕੀ ਹੈ, ਕਿਰਦਾਰ ਕੀ ਹੈ, ਆਚਾਰ ਕੀ ਹੈ, ਜਿਸ ਢੰਗ ਦੀ ਵਿਆਖਿਆ ਗੁਰੂ ਨਾਨਕ ਨੇ ਕੀਤੀ ਹੈ, ਜਿਸ ਬੋਲਾਂ ਚ ਕੀਤੀ ਹੈ, ਉਹਨੂੰ ਕਹਿੰਦੇ ਨੇ ਮੂਲ ਮੰਤਰ। ਉਹ ਇੱਕ ਕੀ ਹੈ, ਇਸ ਦੀ ਬਾਕੀ ਵਿਆਖਿਆ ਕੱਲ ਆਪ ਜੀ ਦੇ ਸਾਹਮਣੇ ਜੋ ਹੈ ਕਰਾਂਗੇ। ਆਪ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ, 9 ਵਜੇ ਦਾ ਸਮਾਪਤੀ ਕਰ ਦਿੱਤਾ ਕਰੇਗਾ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।